ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤਿਗੁਰ ਤੇਜੋ ਮੋਹ ਫਿਰੇ ਸੇ ਵੱਡੇ ਦੁੱਖ ਸਹਾਏ ਫਿਰ ਫਿਰ ਮਿਲਨ ਨਾ ਪਾਏ ਨੀ ਜੰਮਿਆ ਤੈ ਮਰ ਜਾਏ ਸਤਿਗੁਰ ਤੇਜੋ ਮੋਹ ਫਿਰੇ ਸੇ ਵੱਡੇ ਦੁੱਖ ਸਹਾਏ ਫਿਰ ਫਿਰ ਮਿਲਨ ਨਾ ਪਾਏ ਨੀ ਜੰਮਿਆ ਤੈ ਮਰ ਜਾਏ ਸਹਸਾ ਰੋਗ ਨਾ ਛੋਡਾਈ ਦੁੱਖ ਹੀ ਮਨ ਦੁੱਖ ਪਾਏ ਨਾਨਕ ਨਜ਼ਰੀ ਬਖਸ਼ ਲਾਏ ਸਭ ਦੇ ਮੇਲ ਮਿਲਾਏ ਸੰਸਾਰ ਛੋਡਾਈ ਦੁੱਖ ਹੀ ਮੈਂ ਦੁੱਖ ਪਾਏ ਨਾਨਕ ਨਜ਼ਰੀ ਬਖਸ਼ ਲੇ ਸਭ ਦੇ ਮੇਲ ਮਿਲਾਏ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਿਤ ਪਾਵਨ ਭਗਤ ਮੱਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਹੁਤ ਹੀ ਪਾਵਨ ਪਵਿੱਤਰ ਸਥਾਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਵਰਸਾਇਆ ਮਹਾਨ ਇਹ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜਿੱਥੇ ਆਪ ਸੰਗਤਾਂ ਨੇ ਸੱਜ ਕੇ ਰਾਗੀ ਜੱਥੇ ਪਾਸੋਂ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਸਤਿਗੁਰੂ ਜੀ ਨੇ ਬਖਸ਼ਿਆ ਕਰਕੇ ਦੂਰਾਂ ਦਰੇਡਿਆਂ ਤੋਂ ਆਪ ਜੀ ਦੀ ਮਿਹਰ ਸਦਕਾ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਣ ਵਾਸਤੇ ਸਾਨੂੰ ਸਭਨਾਂ ਨੂੰ ਇੱਥੇ ਬੁਲਾਇਆ ਮਹਾਰਾਜ ਨੇ। ਅਸੀਂ ਆਪੋ ਨਹੀਂ ਆ ਗਏ, ਇਹ ਮਹਾਰਾਜ ਦੀ ਕਿਰਪਾ ਹੋਈ ਹੈ। ਮਹਾਨਾ ਕੋਈ ਵੀ ਬਣਿਆ, ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ। ਜਿੱਥੇ ਸਭੇ ਥਾਵ ਨਹੀਂ ਤੁਧ ਜਿਹਾ, ਸਤਿਗੁਰੂ ਜੀ ਦੀ ਤਾਂ ਕੋਈ ਭੁਲੇਖਾ ਨਹੀਂ ਸੀ। ਸਤਿਗੁਰੂ ਤੋਂ ਬ੍ਰਹਮੰਡਾਂ ਤੱਕ ਦੀ ਕੋਈ ਵਸਤੂ ਛੁਪੀ ਹੋਈ ਨਹੀਂ ਸੀ ਜਿਹੜੀ ਉਹਨਾਂ ਦੇ ਨਦਰੀ ਨਾ ਪੈਂਦੀ ਹੋਵੇ। ਸਤਿਗੁਰੂ ਨੇ ਸਾਰੇ ਬ੍ਰਹਮੰਡਾਂ ਦੀ ਜਾਣਕਾਰੀ ਰੱਖਦਿਆਂ ਹੋਇਆ ਇਹ ਵਿਖਿਆਨ ਕੀਤਾ। ਸੱਚਾ ਵਿਖਿਆਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਕਿ ਐਵੇਂ ਨਾ ਭਟਕਦੇ ਫਿਰਿਓ ਗੁਰੂ ਕੇ ਸਿੱਖੋ। ਸਭ ਤੋਂ ਸੱਚਾ ਅਤੇ ਸੁੱਚਾ ਸਥਾਨ ਦੁਨੀਆਂ ਵਿੱਚੋਂ ਕਿਧਰੇ ਵੀ ਨਹੀਂ ਮਿਲ ਸਕਦਾ। ਜਿੱਥੇ ਸਭੇ ਥਾਵ ਨਹੀਂ ਤੁਧ ਜਿਹਾ, ਤੇਰੇ ਵਰਗਾ ਕੋਈ ਹੈ ਹੀ ਨਹੀਂ। ਕਾਰਨ ਕੀ ਹੈ? ਬੁੱਧੋ ਪੁਰਖ ਵਧਾਤੇ, ਅਕਾਲ ਪੁਰਖ ਨੇ ਆਪ ਇਸ ਅਸਥਾਨ ਨੂੰ ਬਣਾਉਣਾ ਕੀਤਾ ਹੈ। ਇਸ ਵਾਸਤੇ ਤਾਂ ਤੂੰ ਸੋਹਿਆ, ਤਾਂ ਤੂੰ ਦੁਨੀਆਂ ਦੇ ਵਿੱਚ ਸੁਭਾਵਾਨ ਹੋਇਆ। ਸੋ ਇਸ ਵਾਸਤੇ ਉਸ ਮਹਾਨ ਪਵਿੱਤਰ ਸਥਾਨ ਦੇ ਦਰਸ਼ਨ ਦੀਦਾਰੇ ਕੀਤੇ, ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤੇ, ਜਿੱਥੇ ਮਹਾਰਾਜ ਦਾ ਹੁਕਮ ਹੈ ਕਿ ਐਸਾ ਪਵਿੱਤਰ ਪਾਵਨ ਸਰੋਵਰ ਜਿੱਥੇ ਅੱਠੇ ਪਹਿਰ ਗੁਰੂ ਕੀ ਬਾਣੀ ਦੀਆਂ ਕੀਰਤਨ ਦੀਆਂ ਕਿਰਨਾਂ, ਕੀਰਤਨ ਦੀਆਂ ਰੰਝਾਂ, ਕੀਰਤਨ ਦੀਆਂ ਧੁਣਾਂ ਇਸ ਜਲ ਵਿੱਚ ਪ੍ਰਵੇਸ਼ ਹੁੰਦੀਆਂ ਨੇ ਅਤੇ ਇਹ ਜਲ ਅੰਮ੍ਰਿਤ ਜਲ ਹੈ। ਮਹਾਰਾਜ ਨੇ ਆਪ ਬਾਣੀ ਵਿੱਚ ਲਿਖਿਆ ਵੀ ਭਾਈ ਇਹ ਅੰਮ੍ਰਿਤ ਜਲ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਕਹਿੰਦੇ ਅੰਮ੍ਰਿਤ ਜਲ ਛਾਇਆ ਇਹਦੇ ਵਿੱਚ। ਇਸ ਵਾਸਤੇ ਹਜ਼ੂਰ ਦਾ ਹੁਕਮ ਹੈ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਸਾਰੇ ਪਾਪ ਖਤਮ ਹੋ ਜਾਂਦੇ ਨੇ ਜੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸਿੱਖਿਆ ਨੂੰ ਗੁਰੂ ਕਾ ਸਿੱਖ ਹਿਰਦੇ ਵਿੱਚ ਵਿਛਾ ਵਸਾ ਕੇ ਧਾਰਨ ਕਰਕੇ ਇਸ ਮਹਾਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਲਵੇ ਅਤੇ ਸਭ ਸਰੀਰਕ ਵੀ ਅਤੇ ਸਭ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਵੀ ਮਹਾਰਾਜ ਖਤਮ ਕਰ ਦਿੰਦੇ ਨੇ। ਇਹ ਗੁਰੂ ਸਾਹਿਬ ਦਾ ਹੁਕਮ ਹੈ। ਉਸ ਮਹਾਨ ਪਵਿੱਤਰ ਸਥਾਨ 'ਤੇ ਪਹੁੰਚ ਕੇ ਦਰਸ਼ਨ ਵੀ ਕੀਤੇ ਅਤੇ ਇਸ਼ਨਾਨ ਵੀ ਕੀਤੇ। ਜਿਹਨਾਂ ਨਹੀਂ ਕੀਤੇ ਭਾਈ ਉਹ ਕਰ ਲਿਓ ਹਲੇ ਵੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅੱਜ ਜੋ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਵਿੱਤਰ ਸ੍ਰੀ ਹੁਕਮਨਾਮ ਬਖਸ਼ਿਸ਼ ਕੀਤੇ ਹਨ, ਆਓ ਸਤਿਗੁਰੂ ਦੀ ਬਖਸ਼ਿਸ਼ ਨਾਲ ਦੂਰਾਂ ਦਰੇਡਿਆਂ 'ਚ, ਦੇਸ਼ ਵਿਦੇਸ਼ਾਂ 'ਚ, ਪਿੰਡਾਂ ਸ਼ਹਿਰਾਂ 'ਚ ਟੈਲੀਵਿਜ਼ਨ ਦੇ ਮੀਡੀਅਮ ਰਾਹੀਂ ਗੁਰੂ ਕੀ ਸੰਗਤਾਂ ਇਸ ਮਹਾਨ ਪਵਿੱਤਰ ਸਮੇਂ ਦਾ ਲਾਭ ਲੈ ਰਹੀਆਂ, ਗੁਰਮਤਿ ਕਰ ਰਹੀਆਂ ਹਨ। ਥੁਆਓ ਮਨ ਬਿਰਤੀਆਂ ਇਕਾਗਰ ਕਰੀਏ। ਜੋ ਸਤਿਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਮਹਾਨ ਗੁਰੂ ਕਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਸ ਪਾਣੀ ਦੇ ਨਾਲ ਜੁੜਨਾ ਕਰੀਏ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਮਹਾਂ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਉਪਮਾ ਤਾਂ ਆਪ ਜੀ ਨੂੰ ਬਣਾਉਂਦੀ ਆ, ਕੌਣ ਤੇਰੀ ਉਪਮਾ ਕਰ ਸਕਦਾ ਹੈ? ਸੋ ਆਪ ਜੀ ਨੇ ਜੋ ਅਕਾਲ ਪੁਰਖ ਦੀ ਉਪਮਾ ਕੀਤੀ ਹੈ ਉਹ ਸਾਨੂੰ ਕਿਰਪਾ ਕਰਕੇ ਦਰਸਾ ਰਹੇ ਹਨ। ਸਰਬੱਤ ਸੰਗਤ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਤੇਜੋ ਮੂਲ ਫਿਰੇ।
ਸੋ ਸਤਿਗੁਰੂ ਜੀ ਕਿਰਪਾ ਕਰਦੇ ਹਨ। ਇਹ ਸੋਲਠ ਦੀ ਰਾਗ ਹੈ, ਵਾਰ ਹੈ। ਸੋਲਠ ਦੀ ਵਾਰ ਦੀ ਸੱਤਵੀਂ ਪੌੜੀ ਸਲੋਕਾਂ ਨਾਲ ਸਤਿਗੁਰੂ ਜੀ ਆਪ ਕਿਰਪਾ ਕਰਕੇ ਉਚਾਰਨ ਕਰਦੇ ਹਨ। ਸਲੋਕ ਮਹੱਲਾ ਤੀਜਾ। ਸੋ ਸਲੋਕ ਕੀ ਹੁੰਦਾ? ਸਲੋਕ ਸ਼ਬਦਾਂ ਦੇ ਜੋੜ ਦੀ ਚਾਲ ਨੂੰ ਵੀ ਸਲੋਕ ਕਹਿੰਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਇਹ ਸਲੋਕ ਹੈ ਬਹੁਤ ਥਾਵਾਂ 'ਤੇ ਵਰਤਿਆ ਜਾਂਦਾ। ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਹੀ ਸਲੋਕ ਬਖਸ਼ਿਸ਼ ਕੀਤਾ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜਿਹੜਾ ਸਵੈ ਲੋਕ ਦੀ ਪ੍ਰਾਪਤੀ ਕਰਾ ਦੇਵੇ ਉਹਦਾ ਨਾਮ ਸਲੋਕ ਹੈ। ਇਹ ਲੋਕ ਆਪਣਾ ਨਹੀਂ, ਇਹ ਘਰ ਆਪਣਾ ਨਹੀਂ, ਇਹ ਦੇਸ਼ ਆਪਣਾ ਨਹੀਂ। ਮਹਾਰਾਜ ਨੇ ਬਾਣੀ ਵਿੱਚ ਫਰਮਾ ਦਿੱਤਾ ਹੈ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਆਏ। ਤੈਨੂੰ ਚਿੰਤਾ ਹੀ ਨਹੀਂ, ਡੱਡਾ ਡੇਰਾ ਇਹ ਨਹੀਂ ਜੇ ਡੇਰਾ ਤੈ ਜਾਣ, ਕਿ ਭਾਈ ਕਿਵੇਂ ਤੈਨੂੰ ਉਸ ਲੋਕ ਦੀ ਪ੍ਰਾਪਤੀ ਹੋਵੇ ਜਿਹੜਾ ਸਵੈ ਲੋਕ ਹੈ, ਤੇਰਾ ਆਪਣਾ ਲੋਕ ਹੈ, ਜਿੱਥੇ ਦਾ ਜਾਏ ਤੁਧ ਵਰਤਣਾ ਉਹ ਕਿਹੜਾ ਲੋਕ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੀ ਸੋਝੀ ਬਖਸ਼ਣ ਵਾਸਤੇ ਸਵੈ ਲੋਕ ਦੀ ਪ੍ਰਾਪਤੀ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਲੋਕ ਦੁਆਰਾ ਬਖਸ਼ਿਸ਼ਾਂ ਕਰ ਰਹੇ ਹਨ। ਸਤਿਗੁਰ ਤੇ ਜੋ ਮੋਹ ਫਿਰੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣ ਵਾਸਤੇ ਬਹੁਤ ਤਰੀਕੇ ਵਰਤੇ ਕਿ ਮੇਰੇ ਸਿੱਖ, ਕਿਉਂਕਿ ਸਾਡੇ ਨਾਲ ਗੁਰੂ ਕੇ ਸਿੱਖਾਂ ਨਾਲ, ਜਗਿਆਸੂਆਂ ਨਾਲ, ਭਾਵ ਭਗਤੀ ਕਰਨ ਵਾਲਿਆਂ ਨਾਲ ਅਤਿਅੰਤ ਹੀ ਪਿਆਰ ਹੈ ਗੁਰੂ ਦਾ। ਇਸ ਵਾਸਤੇ ਕਿਤੇ ਸਾਨੂੰ ਇਹ ਕਿਹਾ ਗਿਆ ਹੈ ਕਿ ਜੇ ਇੱਕ ਪੈਣਾ ਵੀ ਅਸੀਂ ਗੁਰੂ ਕੇ ਦਰ ਦੇ ਵੱਲ ਨੂੰ ਚੱਲਣ ਦਾ ਉੱਦਮ ਕਰਾਂਗੇ, ਇੱਕ ਪੈਣਾ ਚੱਲਾਂਗੇ, ਤੇ ਸਤਿਗੁਰੂ ਜੀ ਕਰੋੜ ਪੈਂਡਾ ਸਾਡੇ ਲਈ ਚੱਲਦੇ ਨੇ, ਭਾਵ ਕਰੋੜਾਂ ਹੀ ਪੈਂਡਿਆਂ ਦੀ ਵਾਟ ਖਤਮ ਕਰ ਦਿੰਦੇ ਨੇ। ਤੇ ਕਿਤੇ ਇਹ ਗਿਆ ਹੈ ਕਿ ਸਤਿਗੁਰੂ ਜੀ ਇੰਨੇ ਬਖਸ਼ੰਦ ਨੇ, ਉਹ ਸਾਡੇ ਔਗਣ ਮੇਟ ਦਿੰਦੇ ਨੇ, ਸਾਨੂੰ ਗੁਣ ਬਖਸ਼ ਦਿੰਦੇ ਨੇ। ਇਸ ਵਾਸਤੇ ਇਹ ਬਖਸ਼ੰਦ ਗੁਰੂ ਅੱਜ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ ਕਿ ਭਾਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਧੁਰ ਕੀ ਬਾਣੀ ਬਖਸ਼ੀ, ਧੁਰ ਕੀ ਬਾਣੀ ਦਾ ਉਪਦੇਸ਼ ਦਿੱਤਾ, ਬਾਣੀ ਪੜ੍ਹਨ ਦੀ ਪ੍ਰੇਰਨਾ ਕੀਤੀ, ਸੋਝੀ ਬਖਸ਼ੀ। ਅਤੇ ਅੱਜ ਵੀ ਜਿਹੜੇ ਅਸੀਂ ਗੁਰੂ ਤੋਂ ਬੇਮੁੱਖ ਹੋ ਕੇ, ਸੱਚੇ ਗੁਰੂ ਨੂੰ ਛੱਡ ਕੇ, ਸਤਿਗੁਰ ਸੱਚਾ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਭਾਈ ਗੁਰਦਾਸ ਜੀ ਕਹਿੰਦੇ ਕਿ ਭਾਈ ਸੱਚੇ ਗੁਰੂ ਨੂੰ ਛੱਡ ਦਿੱਤਾ ਅਤੇ ਫਿਰ ਕੱਚਿਆਂ ਦੇ ਮਗਰ, ਕੋਈ ਝੂਠਿਆਂ ਸੌਦਿਆਂ ਦੇ ਅਤੇ ਕੋਈ ਰਾਧਾ ਸੁਆਮੀਆਂ ਦੇ ਅਤੇ ਕੋਈ ਹੋਰ ਕਈ ਤਰ੍ਹਾਂ ਦੇ ਬੇਅੰਤੀ ਬਣ ਬਣ ਕੇ ਬੈਠ ਗਏ, ਸੌਦਾ ਆਪਣੇ ਵੇਚਦੇ ਨੇ, ਦੁਕਾਨਾਂ ਝੂਠੀਆਂ ਨੇ। ਸੋ ਇਸ ਵਾਸਤੇ ਭਾਈ ਸੁਚੇਤ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਹੜੇ ਸੱਚੇ ਗੁਰੂ ਨੂੰ ਛੱਡ ਦਿੰਦੇ ਨੇ, ਸੱਚੇ ਗੁਰੂ ਦੇ ਲੜ ਨਹੀਂ ਲੱਗਦੇ,
ਬੱਦੇ ਦੁੱਖ ਸਹਾਏ,
ਉਹਨਾਂ ਦੀ ਹਾਲਤ ਕਿਹੋ ਜਿਹੀ ਹੋਵੇਗੀ? ਕਹਿੰਦੇ ਭਾਈ ਉਹ ਜਮਾਂ ਦੇ ਵੱਧੇ ਹੋਏ ਦੁੱਖ ਸਹਿਣਗੇ। ਫਿਰ ਜਿਵੇਂ ਆਪਾਂ ਜੀਵ ਦੇਖਦੇ ਹਾਂ ਨਾ, ਜਦੋਂ ਦੁੱਖ ਕਿਵੇਂ ਸਹਿਣਗੇ, ਜਦੋਂ 84 ਦੇ ਗੇੜੇ ਵਿੱਚ ਸਾਨੂੰ ਪਾ ਦਿੱਤਾ ਅਤੇ ਜੂਨਾਂ ਦੇ ਵਿੱਚ ਅਸੀਂ ਭਰਮੇ, ਕਦੇ ਸਾਨੂੰ ਗਧੇ ਖੋਤੇ ਬਣਾ ਦਿੱਤਾ, ਸਾਡੇ 'ਤੇ ਛੱਟਾਂ ਲੱਦੀਆਂ ਗਈਆਂ, ਪਿੱਛੇ ਸਾਡੇ ਮਾਰਾਂ ਵੀ ਪਈਆਂ, ਦੁੱਖ ਵੀ ਸਹਿੰਦੇ ਅਤੇ ਵੱਧੇ ਹੋਏ ਵੀ ਹਾਂ। ਅਤੇ ਉਦੋਂ ਜਦੋਂ ਮਰਜ਼ੀ ਆਪਣਾ ਕੰਮ ਕੱਢ ਕੇ ਫਿਰ ਉਹ ਮਾਲਕ ਦੂਸਰੇ ਨੂੰ ਵੇਚ ਦੇਵੇ ਅਤੇ ਫਿਰ ਉਹ ਆਪਣਾ ਕੰਮ ਕੱਢੇ, ਉਹ ਵੀ ਕੁੱਟੇ ਮਾਰੇ। ਇਸੇ ਤਰ੍ਹਾਂ ਘੋੜੇ ਤਾਂਗਿਆਂ ਮੂਹਰੇ ਜੁੜ ਜਾਂਦੇ ਨੇ, ਪੁਰਾਣੀਆਂ ਪੈਂਦੀਆਂ ਨੇ, ਹੋਰ ਤੇਜ਼ ਦੌੜ, ਹੋਰ ਤੇਜ਼ ਦੌੜ, ਬੈਲ ਬਣ ਜਾਂਦੇ ਨੇ, ਪੁਰਾਣੀਆਂ ਪੈਂਦੀਆਂ ਨੇ ਵੀ ਛੇਤੀ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਗੁਰੂ ਤੋਂ ਬੇਮੁੱਖ ਹੋ ਗਏ ਉਹਨਾਂ ਦੀ ਇਹ ਹਾਲਤ ਹੁੰਦੀ, ਕਿਉਂਕਿ ਉਹਨਾਂ ਨੇ ਆਪਣਾ ਜਨਮ ਹੀ ਨਹੀਂ ਸਵਾਰਿਆ, ਗੁਰੂ ਤੋਂ ਗੁਰਮੰਤਰ ਹੀ ਨਹੀਂ ਲਿਆ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ, ਪੰਚਮ ਪਾਤਸ਼ਾਹ ਜੀ ਨੇ ਸਾਨੂੰ ਹੋਰ ਵੀ ਖੋਲ ਕੇ ਗੱਲ ਸਮਝਾਈ ਆ ਕਿ ਭਾਈ ਜੇ ਗੁਰੂ ਕਾ ਮੰਤਰ ਨਹੀਂ ਨਾ ਲਵਾਂਗੇ। ਅੱਜ ਸ੍ਰੀ ਅਕਾਲ ਤਖਤ ਸਾਹਿਬ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ। ਗੁਰੂ ਕੇ ਪਿਆਰਿਓ, ਜਿਨ੍ਹਾਂ ਨੇ ਹਾਲੇ ਤੱਕ ਅੰਮ੍ਰਿਤ ਛੱਕ ਕੇ ਗੁਰਮੰਤਰ ਨਹੀਂ ਨਾ ਲਿਆ, ਢਿੱਲ ਨਾ ਕਰੋ, ਉਹ ਗੁਰਮੰਤਰ ਲਾਓ, ਤਿਆਰ ਦਰ ਤਿਆਰ ਹੋਵੋ। ਇੱਕ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ, ਗੁਰਮੰਤਰ ਦੇਣ ਵਾਲੇ ਬੜੇ ਬੈਠੇ ਨੇ ਵੀ ਮੈਂ ਮੰਤਰ ਦੇ ਦਿੰਦਾ, ਮੈਂ ਮੰਤਰ ਦੇ ਦਿੰਦਾ, ਮੇਰਾ ਮੰਤਰ ਲੈ ਲਾ, ਪਰ ਨਹੀਂ, ਕਲਗੀਧਰ ਪਾਤਸ਼ਾਹ ਜੀ ਨੇ ਮਰਯਾਦਾ ਬਣਾਤੀ ਕਿ ਗੁਰੂ ਕੇ ਸਿੱਖ ਨੇ ਗੁਰਮੰਤਰ ਲੈਣਾ ਕਿਵੇਂ ਆ। ਪ੍ਰਤੱਖ ਮਿਸਾਲਾਂ ਨੇ ਕਿ ਜਦੋਂ ਸਤਿਗੁਰੂ ਪਾਤਸ਼ਾਹ ਜੀ ਧੰਨ ਕਲਗੀਧਰ ਪਾਤਸ਼ਾਹ ਮਾਲ ਵਿੱਚ ਗਏ ਤੇ ਦਿਆਲ ਦਾਸ ਲੰਗਰ ਤਿਆਰ ਕਰਕੇ ਬੈਠ ਗਿਆ ਕਿ ਇੱਥੋਂ ਦੀ ਸਤਿਗੁਰੂ ਪਾਤਸ਼ਾਹ ਜੀ ਨੇ ਵਿਚਰਨਾ ਹੈ, ਇੱਥੋਂ ਦੀ ਲੰਘਣਾ ਹੈ, ਤੇ ਰਸਤੇ ਵਿੱਚ ਹੱਥ ਜੋੜ ਕੇ ਖਲੋ ਗਿਆ। ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਏ, ਕਹਿੰਦੇ ਮਹਾਰਾਜ ਲੰਗਰ ਤਿਆਰ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਦਿਆਲ ਦਾਸ ਅਸੀਂ ਤੇਰਾ ਲੰਗਰ ਨਹੀਂ ਛਕ ਸਕਦੇ, ਤੂੰ ਗੁਰੂ ਧਾਰਨ ਨਹੀਂ ਕੀਤਾ। ਕਹਿੰਦਾ ਮਹਾਰਾਜ ਜੀ ਇਹ ਕੀ ਲੰਬਾ ਦੇ ਦਿੱਤਾ ਮੈਨੂੰ, ਸਾਡੇ ਵੱਡੇ ਵਡੇਰਿਆਂ ਤੋਂ ਲੈ ਕੇ ਅਸੀਂ ਤੇ ਗੁਰੂ ਧਾਰਨ ਕੀਤਾ ਹੋਇਆ, ਮੇਰੇ ਪੜਦਾਦਾ ਜੀ ਭਾਈ ਆਦਮ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਗਿਆ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ, ਉਹਨਾਂ ਦੇ ਘਰੇ ਸਤਿਗੁਰ ਪਾਤਸ਼ਾਹ ਜੀ ਨੇ ਭਗਤੀ ਦੀ ਅੰਸ਼ ਵਿੱਚੋਂ ਪੁੱਤਰ ਦਿੱਤਾ ਭਾਈ ਭਗਤੋ, ਅਤੇ ਭਾਈ ਭਗਤੋ ਦੀ ਅੰਸ਼ ਵਿੱਚੋਂ ਮਹਾਰਾਜ ਅਸੀਂ ਹਾਂ, ਤੁਸੀਂ ਸਮੇਂ ਸਮੇਂ ਜਗਤ ਦੇ ਦੰਦੇ ਨੂੰ ਤਾਰਦੇ ਆ ਰਹੇ ਹੋ ਪੀੜ੍ਹੀ ਦਰ ਪੀੜ੍ਹੀ, ਅਤੇ ਅਸੀਂ ਪੀੜ੍ਹੀ ਦਰ ਪੀੜ੍ਹੀ ਆਪ ਜੀ ਦੇ ਸਿੱਖ ਹਾਂ, ਅਤੇ ਮਹਾਰਾਜ ਜੀ ਹਾਲੇ ਮੈਂ ਗੁਰੂ ਧਾਰਨ ਕੀਤਾ ਹੀ ਨਹੀਂ, ਜ਼ਰੂਰ ਲੰਗਰ ਛਕੋ ਸਤਿਗੁਰੂ ਜੀ। ਮਹਾਰਾਜ ਕਹਿੰਦੇ ਦਿਆਲਦਾਸ ਅਸੀਂ ਹੁਣ ਮਰਜ਼ਾਦਾ ਬਣਾ ਦਿੱਤੀ ਆ ਤੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਕੋਈ ਅੰਮ੍ਰਿਤ ਜਿੰਨੀ ਦੇਰ ਤੱਕ ਨਹੀਂ ਛਕ ਲੈਂਦਾ ਅਸੀਂ ਸਮਝਦੇ ਹਾਂ ਕਿ ਉਹਨੇ ਹਲੇ ਗੁਰੂ ਧਾਰਨ ਕੀਤਾ ਹੀ ਨਹੀਂ। ਅੱਛਾ ਸਤਿਗੁਰੂ ਜੀ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਸੀ, ਨਹੀਂ ਪਤਾ ਸੀ ਪਿਆਰਿਆ ਤੂੰ ਹੁਣ ਅੰਮ੍ਰਿਤ ਛਕ। ਅੰਮ੍ਰਿਤ ਛਕਿਆ, ਤਿਆਰ ਬਿਰ ਤਿਆਰ ਹੋਇਆ, ਪਰਿਵਾਰ ਸਮੇਤ ਅੰਮ੍ਰਿਤ ਛਕਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਸਰੇ ਦਿਨ ਲੰਗਰ ਛਕਿਆ ਸੀ। ਇਤਿਹਾਸ ਲੰਬਾ ਹੈ। ਸੋ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਹੜਾ ਗੁਰੂ ਕਾ ਸਿੱਖ ਹੋ ਕੇ ਗੁਰੂ ਕੇ ਮੰਤਰ ਨੂੰ ਧਾਰਨ ਨਹੀਂ ਕਰਦਾ ਉਹਦੀ ਹਾਲਤ ਕੀ ਹੋਵੇਗੀ। ਹਜ਼ੂਰ ਫਰਮਾਉਂਦੇ ਨੇ ਗੁਰਮੰਤਰਹੀਨ ਸਜੋ ਪ੍ਰਾਣੀ ਤ੍ਰਿਗ ਜਨਮ ਭ੍ਰਸ਼ਟ ਹੈ। ਸਾਧ ਸਿੰਘ ਜੀ, ਸੌ ਵਾਰ ਫਿੱਟੇ ਮੂੰਹ ਕਹੀਏ ਤੇ ਇੱਕ ਲਾਹਨਤ ਬਣਦੀ ਆ, ਸੌ ਵਾਰ ਲਾਹਨਤ ਕਹੀਏ ਤੇ ਇੱਕ ਤ੍ਰਿਗ ਬਣਦੀ ਆ। ਸਤਿਗੁਰੂ ਪਾਤਸ਼ਾਹ ਜੀ ਨੇ ਏਡਾ ਵੱਡਾ ਲਾਂਭਾ ਦਿੱਤਾ, ਕਹਿੰਦੇ ਗੁਰਮੰਤਰਹੀਨ ਸਜੋ ਪ੍ਰਾਣੀ, ਗੁਰੂ ਦੇ ਮੰਤਰ ਤੋਂ ਹੀਣਾ ਬਿਨਾਂ ਹੈ ਜਿਹੜਾ ਪ੍ਰਾਣੀ, ਜਿਹੜਾ ਸਿੱਖ ਤ੍ਰਿਗ ਜਨਮ ਭ੍ਰਸ਼ਟ ਹੈ। ਕਹਿੰਦੇ ਤ੍ਰਿਕਾਰ ਆ ਉਹਦਾ ਜਨਮ ਭ੍ਰਸ਼ਟਿਆ ਗਿਆ, ਉਹਨੇ ਜਨਮ ਸਫਲਤਾ ਕੀ ਕਰਨਾ ਸੀ। ਅੱਛਾ ਮਹਾਰਾਜ, ਉਹਦੀ ਇਹ ਹਾਲਤ ਹੋਵੇਗੀ। ਕਹਿੰਦੇ ਇੱਥੇ ਹੀ ਬਸ ਨਹੀਂ, ਉਹ ਟਿੱਡੀਆਂ ਜੂਨਾਂ ਵਿੱਚ ਪੈ ਕੇ ਦੁੱਖ ਸਹਾਰੇਗਾ। ਕੂਕਰਾ ਸੂਕਰਾ ਗਰਦਭ ਹੈ, ਕਾਤਾ ਹੈ, ਸਰਪਨ ਹੈ, ਕੁਲ ਤੁਲ ਖਲਾ ਹੈ। ਕਹਿੰਦੇ ਭਾਈ ਅੱਜ ਇਹਨੂੰ ਕਹੀਏ ਨਾ ਅੰਮ੍ਰਿਤ ਛਕ ਲਓ, ਉਹ ਕਹਿੰਦੇ ਹੁਣ ਤੇ ਛਕਣ ਛਕਾਉਣ ਦਾ ਵੇਲਾ ਹੈ ਭਾਈ, ਹੁਣ ਹੀ ਅੰਮ੍ਰਿਤ ਛਕ ਲਈਏ। ਖਾਣਾ ਪੀਣਾ ਸਾਡਾ, ਹਲੇ ਵਿਆਹ ਕਰਨੇ, ਪੁੱਤਾਂ ਦੇ ਕਰਨੇ, ਪੋਤਿਆਂ ਦੇ ਕਰਨੇ ਆ, ਕਈ ਪਾਰਟੀਆਂ ਕਰਨੀਆਂ, ਕਈਆਂ ਥਾਵਾਂ 'ਤੇ ਸਾਨੂੰ ਜਾਣਾ ਪੈਂਦਾ, ਬੜੇ ਬਹਾਨੇ ਮਨ ਬਣਾਉਂਦਾ। ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਹੈ ਭਾਈ ਗੁਰਮੰਤਰ ਲੈ ਕੇ ਤਾਂ ਤੁਹਾਨੂੰ ਦੇਵਤਿਆਂ ਵਾਲਾ ਖਾਣਾ ਮਿਲਦਾ, ਦੇਵਤਿਆਂ ਵਾਲਾ ਸਿਰਫ ਦੈਂਤਾਂ ਵਾਲਾ ਬੰਦ ਕੀਤਾ ਜਾਂਦਾ ਹੈ, ਵੀ ਗਲਤ ਖਾਣਾ ਨਾ ਖਾਇਓ, ਜਿਹੜਾ ਦੈਂਤਾਂ ਨੇ ਖਾਧਾ ਸੀ ਉਹ ਨਾ ਖਾਇਓ, ਤੁਸੀਂ ਖਾਇਓ ਦੇਵਤਿਆਂ ਵਾਲਾ ਖਾਣਾ। ਅਤੇ ਜੇ ਭਾਈ ਇਹ ਨਹੀਂ ਨਾ ਪਸੰਦ ਆਈ ਗੱਲ ਤਾਂ ਮਹਾਰਾਜ ਕਹਿੰਦੇ ਫਿਰ ਖਾਵੋਗੇ। ਅੰਮ੍ਰਿਤ ਛੱਡ ਕੇ, ਅੰਮ੍ਰਿਤ ਵਰਗੇ ਭੋਜਨ ਛੱਡ ਕੇ, ਅੰਮ੍ਰਿਤ ਦੀ ਬਾਣੀ ਛੱਡ ਕੇ, ਅੰਮ੍ਰਿਤ ਨਾਮ ਛੱਡ ਕੇ ਫਿਰ ਕੀ ਖਾਓਗੇ? ਮਹਾਰਾਜ ਕਹਿੰਦੇ ਕੂਕਰਾ ਹੈ, ਕੁੱਤਾ ਬਣੋਗੇ, ਬੰਦੇ ਬਣੇ ਨਾ, ਨਹੀਂ ਨਾ ਅੰਮ੍ਰਿਤ ਛਕਣਾ, ਫਿਰ ਕੁੱਤੇ ਬਣ ਜਿਓ। ਕੁੱਤੇ ਬਣ ਕੇ ਕੀ ਹੋਏਗਾ? ਜਿਹੜੇ ਘਰ ਜਾਓਗੇ ਰੋੜਾ ਵੱਜੇਗਾ, ਡੰਡਾ ਵੱਜੇਗਾ, ਅਤੇ ਮਸੀ ਮਸੀ ਪੇਟ ਪੂਰਤੀ ਕਰੋਗੇ। ਅਤੇ ਜੇ ਕਿਸੇ ਨੇ ਪਾਲਤੂ ਕੁੱਤਾ ਵੀ ਰੱਖ ਲਿਆ ਨਾ, ਸਮੇਂ ਸਮੇਂ ਪ੍ਰਸ਼ਾਦਾ ਮਿਲੇਗਾ ਅਤੇ ਸਾਰੀ ਸਾਰੀ ਰਾਤ ਪਹਿਰਾ ਦੇਣਾ ਪਵੇਗਾ, ਇਹ ਹਾਲਤ ਹੋਵੇਗੀ। ਅਤੇ ਫਿਰ ਸੂਕਰਾ ਹੈ, ਕਹਿੰਦੇ ਸੂਰ ਨੂੰ ਜਾਣਦੇ ਹੋ? ਸੂਰ ਗਲੀਆਂ ਦੇ ਵਿੱਚ ਜਿੰਨੀਆਂ ਗੰਦੀਆਂ ਨਾਲੀਆਂ ਉਹਦੇ ਵਿੱਚ ਮੂੰਹ ਮਾਰ ਮਾਰ ਕੇ ਉਹਦੇ ਵਿੱਚੋਂ ਭੋਜਨ ਖਾਂਦਾ, ਉਹ ਭੋਜਨ ਖਾਓਗੇ? ਅੱਜ ਅੰਮ੍ਰਿਤ ਨਾ ਛਕੋ, ਅੰਮ੍ਰਿਤ ਵਰਗਾ ਗੁਰੂ ਕਾ ਨਾਮ ਨਾ ਜਪੋ, 36 ਪ੍ਰਕਾਰ ਦੇ ਭੋਜਨ ਤੁਹਾਡੇ ਵਾਸਤੇ ਰੱਖੇ ਹੋਏ ਨੇ, ਸਿਰਫ ਤੁਹਾਡੀਆਂ ਸ਼ਰਾਬ ਮਸੀਆਂ ਮੀਟ ਹੀ ਮਨਾ ਕੀਤਾ ਨਾ ਖਾਓ। ਏ ਪਰ ਜੇ ਨਹੀਂ ਨਾ ਮੰਨਦੇ, ਗੰਦਾ ਹੀ ਖਾਣਾ ਖਾਣਾ ਹੈ, ਚੰਗਾ ਨਹੀਂ ਖਾਣਾ, ਤੇ ਫਿਰ ਖਾਣਾ ਪਏਗਾ ਅੱਗੇ ਜਾ ਕੇ। ਫਿਰ ਕਹਿੰਦੇ ਕੂਕਰ ਹੈ, ਸੂਕਰ ਹੈ, ਗਰਦਪ ਹੈ, ਕਹਿੰਦੇ ਗਧੇ ਬਣੋਗੇ, ਗਧੇ ਭਾਰ ਢੋਵੋਗੇ, ਦੁਧਾਰੂ ਪਸ਼ੂਆਂ ਦੇ ਚਾਰੇ ਚੱਕ ਚੱਕ ਕੇ ਲਿਆਉਂਦੇ ਨੇ, ਪੱਠਿਆਂ ਤੇ ਆਵੇ ਢੋਂਦੇ ਨੇ, ਸਾਧ ਸਿੰਘ ਜੀ ਬੇਅੰਤ ਕੰਮ ਕਰਦੇ ਨੇ, ਉਹ ਗਧੇ ਬਣਨਾ ਪਵੇਗਾ। ਕੂਕਰ ਹੈ, ਸੂਕਰ ਹੈ, ਗਰਦਪ ਹੈ, ਕਾਕਾ, ਕਹਿੰਦੇ ਕਾਂ ਬਣੇਗਾ, ਕਾਂ ਜਿਹੜੇ ਭਾਂਡੇ ਵਿੱਚ ਮੂੰਹ ਪਾ ਦੇ ਰਸੋਈ ਪਿੱਟੀ ਜਾਂਦੀ ਆ, ਡੰਡੇ ਮਾਰ ਮਾਰ ਕੇ ਠਾਇਆ ਜਾਂਦਾ ਉਹਨੂੰ। ਫਿਰ ਕਹਿੰਦੇ ਸਰਪਣ ਹੈ, ਸਰਪ ਬਣੇਗਾ ਇੰਨੇ ਜ਼ਹਿਰੀਲੇ, ਜ਼ਹਿਰ ਦੇ ਨਾਲ ਜਿਹਦੀ ਜ਼ਿੰਦਗੀ ਸੜਦੀ ਰਹਿੰਦੀ ਉਹ ਸੱਪ ਬਣੇਗਾ। ਕਹਿੰਦੇ ਤੁਲ ਖੜਾ, ਕਹਿੰਦੇ ਇਹ ਮੂਰਖਾਂ ਮੂਰਖਾਂ ਦੇ ਬਰਾਬਰ ਤੇਰੀ ਜ਼ਿੰਦਗੀ ਹੋ ਗਈ, ਬੇਸਮਝਾਂ ਦੇ ਮੂਰਖਾਂ ਦੇ। ਅਤੇ ਸਤਿਗੁਰੂ ਜੀ ਨੇ ਇਹ ਵਿਚਾਰ ਕੇ ਕਿ ਇਹਨਾਂ ਪਸ਼ੂਆਂ ਦੇ ਵਿੱਚ ਤਾਂ ਕੁਝ ਨਾ ਕੁਝ ਗੁਣ ਹੈਗੇ ਨੇ, ਪਸ਼ੂ ਮਿਲਿਆ ਚੰਗਿਆਈਆਂ ਖੜ ਖਾਵਾ, ਅੰਮ੍ਰਿਤ ਦੇ ਨਾਮ ਵੀ ਹੋਣੇ, ਆਦਮੀ ਤ੍ਰਿਗ ਜੀਵਨ ਕਰਮ ਕਰੇ। ਲੈ ਕਹਿੰਦੇ ਹੋਰ ਸੁਣ, ਸਰਪ ਨਹਿ, ਕਹਿੰਦੇ ਤੂੰ ਸਰਪ ਵਰਗਾ ਵੀ ਨਹੀਂ ਬਣ ਸਕਦਾ, ਮੁੜ ਤੋਂ ਫਰਮਾਉਂਦੇ ਨੇ, ਪਹਿਲਾਂ ਫਰਮਾਉਂਦੇ ਨੇ ਸੂਕਰਾ ਹੈ, ਕਹਿੰਦੇ ਭਾਈ ਗੁਰਮੰਤਰ ਇਸ ਜੋ ਪ੍ਰਾਣੀ ਧਰਕ ਜਨਮ ਭ੍ਰਸ਼ਟ ਨੇ ਕੂਕਰਾ ਹੈ। ਪਹਿਲਾਂ ਕੁੱਤੇ ਨੂੰ ਕਿਹਾ ਸੀ ਉਹਨੂੰ ਕੁੱਤੇ ਵਰਗਾ ਬਣੇਗਾ, ਤੇ ਮਹਾਰਾਜ ਕਹਿੰਦੇ ਭਾਈ ਨਹੀਂ ਤੂੰ ਕੁੱਤੇ ਵਰਗਾ ਬਣੇ, ਕਿਉਂਕਿ ਨੌਵੇਂ ਪਾਤਸ਼ਾਹ ਕਹਿੰਦੇ ਨੇ ਬੰਦਿਆ ਜੇ ਤੈਨੂੰ ਸਮਝ ਨਹੀਂ ਨਾ ਤੇ ਤੂੰ ਕੁੱਤੇ ਤੋਂ ਸਮਝ ਲੈ ਲਾ, ਕੁੱਤੇ ਤੋਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਸਵਾਮੀ ਕਿਉਂ ਗ੍ਰਿਓ ਜਿਉਂ ਸਦਾ ਸਵਾਨ ਤਲਤ ਨਹੀਂ ਮਿਤ, ਨਾਨਕੇ ਵਿਦ ਹਰ ਭਜੋ ਇੱਕ ਮਨੋ ਇੱਕ ਚਿੱਤ। ਤੂੰ ਕੁੱਤੇ ਵਰਗਾ ਬਣੇ, ਕੁੱਤੇ ਨੇ ਇੱਕ ਸਵਾਮੀ ਮਾਲਕ ਨੂੰ ਧਾਰਨ ਕਰ ਲਿਆ, ਸਵਾਮੀ ਡੰਡਾ ਮਾਰਦਾ, ਮਾਲਕ ਚਉ ਚਉ ਕਰਦਾ, ਬਾਹਰ ਜਾਂਦਾ ਫਿਰ ਘਰੇ ਆ ਜਾਂਦਾ, ਛੱਡਦਾ ਨਹੀਂ। ਸਵਾਮੀ ਕੋ ਉਧਰੋ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਤੇ ਤੂੰ ਤਾਂ ਆਪਣਾ ਘਰ ਰੋਜ਼ ਹੀ ਛੱਡੀ ਫਿਰਦਾ, ਤੂੰ ਕਬਰਾਂ ਤੇ ਹੀ ਖੜਾ ਹੈ, ਤੂੰ ਮੱਟੀਆਂ ਤੇ ਵੀ ਖੜਾ ਹੈ, ਤੂੰ ਝੂਠਿਆਂ ਤੇ ਵੀ ਖੜਾ ਹੈ, ਤੇ ਤੂੰ ਤੇ ਥਾਂ ਥਾਂ ਤੇ ਖੜਾ ਹੈ, ਆਪਣਾ ਘਰ ਛੱਡੀ ਬੈਠਾ ਤੂੰ ਤਾਂ, ਤੂੰ ਕੁੱਤੇ ਵਰਗਾ ਵੀ ਨਹੀਂ। ਫਿਰ ਕਹਿੰਦੇ ਸੂਕਰਾ ਹੈ, ਇਹ ਬੰਦਿਆ ਜੇ ਤੂੰ ਗੁਰਮੰਤਰ ਧਾਰਨ ਹੀ ਨਾ ਕੀਤਾ ਤੇ ਤੂੰ ਸੂਰ ਵਰਗਾ ਨਹੀਂ। ਕਹਿੰਦੇ ਜੀ ਕਿਉਂ? ਭਗਤ ਕਬੀਰ ਜੀ ਕਹਿੰਦੇ ਸੂਰ, ਪਿੰਡ ਦਾ ਸੂਰ ਮਰ ਗਿਆ, ਸਾਰੇ ਪਿੰਡ ਵਿੱਚ ਸੋਗ ਪੈ ਗਿਆ। ਕਬੀਰ ਸਾਗਤ ਤੇ ਸੂਕਰ ਭਲਾ ਰਾਖਾ ਆਛਾ ਗਾਓ, ਉਹ ਸਾਗਤ ਵਪਰਾ ਮਰ ਗਿਆ ਕੋਈ ਨਾ ਲੈ ਨਾ। ਕਹਿੰਦੇ ਸੂਰ ਮਰ ਗਿਆ ਪਿੰਡ ਦਾ, ਪਿੰਡ ਦੀ ਸੱਥ ਇਕੱਠੀ ਹੋਈ, ਕਹਿੰਦੇ ਮਾੜਾ ਹੋਇਆ ਸੂਰ ਮਰ ਗਿਆ, ਨਿਆਈ ਨੂੰ ਖਾਂਦਾ ਸੀ, ਗੰਦਗੀ ਖਾਂਦਾ ਸੀ, ਸਫਾਈ ਰੱਖਦਾ ਸੀ, ਮਾੜੀ ਗੱਲ ਹੋਈ। ਤੇ ਜਦੋਂ ਕਹਿੰਦੇ ਗੁਰਮੰਤਰਹੀਨ ਇਸ ਪ੍ਰਾਣੀ ਜਦੋਂ ਕੋਈ ਮਰ ਗਿਆ, ਸਾਖਤ ਚੋਰ ਠੱਗ ਚੰਗਾ ਕਹਿੰਦੇ ਮਗਰੋਂ ਲੱਥਾ ਏ, ਰੋਜ਼ ਪਵਾੜੇ ਪਾਈ ਰੱਖਦਾ ਏ, ਤੂੰ ਤੇ ਸੂਰ ਵਰਗਾ ਵੀ ਨਹੀਂ। ਫਿਰ ਕਹਿੰਦੇ ਕਾਕਾ ਹੈ ਕਾਂ, ਕਹਿੰਦੇ ਤੂੰ ਕਾਂ ਵਰਗਾ ਵੀ ਨਹੀਂ। ਕਾਂ ਦੀਆਂ ਪੰਜਾਬੀ ਕਹਾਵਤਾਂ ਬਣੀਆਂ ਹੈ, ਜਿਹੜੇ ਬਨੇਰੇ ਤੇ ਆ ਕੇ ਕਾਂ ਬੈਠ ਜਾਵੇ, ਤੇ ਲੱਖਣ ਲਾਉਂਦੇ ਸਨ ਪੁਰਾਣੇ ਜ਼ਮਾਨੇ ਦੇ ਵਿੱਚ ਵੀ, ਹੁਣ ਸਾਡਾ ਕੋਈ ਸੱਜਣ ਪਿਆਰਾ ਆਵੇਗਾ, ਸਾਡੇ ਘਰ ਕੋਈ ਪ੍ਰਾਹੁਣਾ ਆਵੇਗਾ, ਕਾਂ ਨੂੰ ਰਾਜ ਆਉਂਦਾ ਸੀ ਉੱਡ ਉੱਡ ਕਾਵਾਂ ਤੈਨੂੰ ਚੂਰੀ ਕੁੱਟ ਕੁੱਟ ਪਾਵਾਂ, ਇਹ ਕਹਾਵਤਾਂ ਬਣੀਆਂ ਸਨ। ਕਾਵਾਂ ਦੇ ਗਲਾਂ ਵਿੱਚ ਸਿਖਾ ਕੇ, ਉਹਨਾਂ ਨੂੰ ਪੜ੍ਹਾ ਕੇ ਸਿਖਾ ਕੇ, ਉਹਨਾਂ ਦੇ ਗਲਾਂ ਵਿੱਚ ਚਿੱਠੀਆਂ ਬੰਨ੍ਹ ਕੇ ਮਿੱਤਰਾਂ ਕੋਲ ਭੇਜ ਦਿੰਦੇ ਸਨ, ਇਹ ਵੀ ਕੰਮ ਕਰਦੇ ਸਨ। ਤੂੰ ਤੇ ਕਾਂ ਵਰਗਾ ਵੀ ਨਹੀਂ, ਜੇ ਤੂੰ ਗੁਰੂ ਕਾ ਮੰਤਰ ਨਹੀਂ ਨਾ ਧਾਰਨ ਕੀਤਾ ਫਿਰ ਤੂੰ ਕਾਂ ਵਰਗਾ ਵੀ ਨਹੀਂ। ਤੇ ਫਿਰ ਗਰਦਪ ਹੈ, ਕਹਿੰਦੇ ਤੂੰ ਗਧੇ ਵਰਗਾ ਵੀ ਨਹੀਂ, ਗਧੇ ਵਰਗਾ ਹੈ ਮਨੁੱਖ, ਤੂੰ ਮਨੁੱਖਾਂ ਤੋਂ ਕਹਾਈ ਤਾਂ ਫਿਰਦਾ, ਕਰਤੂਤ ਪਸ਼ੂ ਕੀ, ਤੇਰੀ ਕਰਤੂਤ ਹੈ ਪਸ਼ੂਆਂ ਵਾਲੀ ਤੇ ਨਾਮ ਹੈ ਮਨੁੱਖਾਂ ਵਾਲਾ, ਗਧੇ ਵਰਗਾ ਕਿਉਂ ਨਹੀਂ? ਗਧੇ ਦੇ 6 ਗੁਣ ਨੇ, ਗਧੇ ਵਿੱਚ 6 ਗੁਣ ਨੇ, ਤੇਰੇ 'ਚ ਤਾਂ 1 ਵੀ ਨਹੀਂ। ਕਹਿੰਦੇ ਗਧਾ ਬੋਲਦਾ ਬੜਾ ਸੋਹਣਾ, ਜਦੋਂ ਹਿੰਗੀਦਾ ਸੋਹਣਾ ਬੋਲਦਾ, ਤੇ ਗਧਾ ਕਹਿੰਦੇ ਸਖਤੀ ਬੜਾ ਹੈ, ਜਿਹੜੀ ਛੱਟ ਲੱਗਦੇ ਤੀ ਨਾ, ਜੋ ਪੂਰੀ ਤਾਕਤ ਦੇ ਨਾਲ ਉੱਚੀਆਂ ਉੱਚੀਆਂ ਥਾਵਾਂ 'ਤੇ ਪਹੁੰਚ ਕੇ ਵੀ ਵਫਾਦਾਰੀ ਨਿਭਾਉਂਦਾ ਹੈ, ਫਿਰ ਉਹ ਸੰਤੋਖੀ ਬੜਾ ਹੈ। ਉਦੋਂ ਕੰਮ ਲੈ ਕੇ ਬਾਹਰ ਛੱਡਦੇ, ਉਹ ਰੂੜੀਆਂ 'ਚ ਘੁੰਮ ਘੁੰਮਾ ਕੇ ਆਪਦਾ ਪੇਟ ਪੂਜਾ ਕਰ ਲਏਗਾ, ਸੰਤੋਖੀ ਵੀ ਹੈ। ਅਤੇ ਫਿਰ ਉਹਨੂੰ ਕੁੱਟਿਆ ਮਾਰਿਆ ਗਿਆ ਅਤੇ ਉਹ ਮਾਲਕ ਦਾ ਦੁਸ਼ਮਣ ਨਹੀਂ, ਉਹ 'ਚ ਇੰਨੇ ਗੁਣ ਨੇ, ਤੂੰ ਤੇ ਗਧੇ ਵਰਗਾ ਵੀ ਨਹੀਂ, ਇਹ ਮਨੁੱਖ ਤੂੰ ਸੱਪ ਵਰਗਾ ਵੀ ਨਹੀਂ। ਸੱਪ ਦੇ ਵਿੱਚ ਬੇਅੰਤ ਅਮੋਲ ਮਣੀਆਂ ਹੁੰਦੀਆਂ, ਮਣੀ ਮਣੀ ਵਾਲੇ ਸੱਪ ਹੁੰਦੇ ਨੇ। ਅਤੇ ਜਦੋਂ ਕਹਿੰਦੇ ਉਹਨਾਂ ਦੀ ਰਾਤ ਨੂੰ ਸਭ ਬਾਹਰ ਨਿਕਲ ਕੇ ਕਹਿੰਦੇ ਆਪਣੀ ਮਣੀ ਬਾਹਰ ਕੱਢ ਦਿੰਦਾ, ਗਲਸ਼ ਦਿੰਦਾ, ਅਤੇ ਉਹਦੇ 'ਤੇ ਜਦੋਂ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਨੇ, ਉਹ ਕਈ ਪ੍ਰਕਾਰ ਦੇ ਰੰਗ ਕੱਢਦਾ। ਅਤੇ ਉਸ ਮਣੀ ਨੂੰ ਜੇ ਕੋਈ ਯੋਗੀ ਕੋਈ ਪੁਰਖ ਚੁੱਕ ਲਵੇ, ਜਿੱਥੇ ਸੱਪ ਡੱਸ ਜਾਵੇ ਉੱਥੇ ਉਹ ਮਣੀ ਲਾ ਦੇ, ਉਹ ਜ਼ਹਿਰ ਖਤਮ ਕਰ ਦਿੰਦਾ। ਅਤੇ ਉਹ ਕਿਰਨਾਂ ਦੇ ਵਿੱਚੋਂ ਨਿਕਲੀ ਹੋਈ ਅੰਮ੍ਰਿਤ ਬੋਦ ਨੂੰ ਚੱਕ ਕੇ 15 ਦਿਨ ਦੀ ਜ਼ਹਿਰ ਖਤਮ ਕਰ ਲੈਂਦਾ ਸੱਪ ਆਪਣੀ। ਤੇ ਤੂੰ ਤੇ ਸੱਪ ਵਰਗਾ ਵੀ ਨਹੀਂ। ਹੁਣ ਵੀ ਆਪਣੀ ਮਣੀ ਦੇ ਰਾਹੀਂ ਕਿਰਨਾਂ ਨਾਲ ਪੈਦਾ ਹੋਇਆ ਅੰਮ੍ਰਿਤ ਲੈ ਲਿਆ ਨਾ, ਤੂੰ ਤੇ ਅੰਮ੍ਰਿਤ ਪੀਤਾ ਹੀ ਨਹੀਂ, ਤੈਨੂੰ ਤੇ ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਣ ਦਾ ਹੁਕਮ ਕੀਤਾ, ਤੂੰ ਤਾਂ ਵੀ ਨਹੀਂ ਅੰਮ੍ਰਿਤ ਲਿਆ। ਇਸ ਵਾਸਤੇ ਨੈ ਤੁਲ ਖੁਲਾ, ਤੂੰ ਮੂਰਖਾਂ ਵਰਗਾ ਵੀ ਨਹੀਂ। ਮੂਰਖ ਵੀ ਕਦੇ ਸਮਝ ਜਾਣਗੇ, ਤੂੰ ਕਦੋਂ ਸਮਝੇਗਾ? ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਨ੍ਹਾਂ ਨੇ ਸਤਿਗੁਰੂ ਤੋਂ ਮੂੰਹ ਫੇਰ ਲਿਆ, ਅੰਮ੍ਰਿਤ ਛਕਿਆ ਹੀ ਨਹੀਂ, ਅੰਮ੍ਰਿਤ ਦੇ ਦਰ ਤੇ ਆਏ ਹੀ ਨਹੀਂ, ਧੰਨ ਕਲਗੀਧਰ ਪਾਤਸ਼ਾਹ ਦੀ ਜਮਾਤ ਵਿੱਚ ਹੀ ਨਹੀਂ ਦਾਖਲਾ ਲਿਆ, ਗੁਰੂ ਕੇ ਸਿੰਘ ਹੀ ਨਹੀਂ ਸਜੇ, ਤੇ ਉਹ ਭਾਈ ਆਪਣੇ ਆਪ ਨੂੰ ਕੀ ਕਹਿਣਗੇ? ਕਿੰਨੀ ਕਮਾਈ ਕਰ ਲਈ, ਕਿੰਨਾ ਕੁ ਚੰਗਾ ਕੰਮ ਕਰ ਲਿਆ ਸੀ। ਅਸੀਂ ਸਿੱਖ ਹਾਂ ਜਿਹੜੇ ਗੁਰੂ ਨੇ ਆਪਣਾ ਸਰਬੰਸ ਵਾਰ ਕੇ, ਪੰਜਾਂ ਪਿਆਰਿਆਂ ਦੇ ਸਿਰ ਵੱਢ ਕੇ, ਆਪਣੀ ਆਤਮਿਕ ਸ਼ਕਤੀ ਨਾਲ ਸੁਰਜੀਤ ਕਰਕੇ ਸਾਡੇ ਸਾਹਮਣੇ ਖੜੇ ਕੀਤੇ, ਕਿਹਾ ਮੇਰੇ ਪੰਜ ਪਿਆਰੇ ਇਹ ਤੁਹਾਨੂੰ ਹੁਣ ਅੰਮ੍ਰਿਤ ਛਕਾਇਆ ਕਰਨਗੇ। ਤੇ ਫਿਰ ਇਹੋ ਜਿਹੀ ਦਾਤ ਪੰਜਾਂ ਪਿਆਰਿਆਂ ਦੇ ਸਾਹਮਣੇ ਖੜੇ ਹੋ ਕੇ ਜਦੋਂ ਐਨ ਮਨ ਦੇ ਵਿਲ ਵਾਲ ਵਿਲ ਕੱਢ ਕੇ ਅਰਦਾਸ ਕੀਤੀ ਕਿ ਅਸੀਂ ਜੀ ਅੰਮ੍ਰਿਤ ਛਕਣਾ, ਫਿਰ ਅੰਮ੍ਰਿਤ ਛਕਾ ਦਿੱਤਾ ਗਿਆ। ਤੇ ਫਿਰ ਕਿਹਾ ਗਿਆ, ਖਾਲਸਾ ਜੀ ਅੱਜ ਤੋਂ ਤੁਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਤੇ ਪੁੱਤਰੀਆਂ ਬਣ ਗਏ ਹੋ, ਅੱਜ ਤੋਂ ਤੁਹਾਡੇ ਪਿਛਲੇ ਕੀਤੇ ਹੋਏ ਸਾਰੇ ਕਰਮ, ਪਾਪ ਕਰਮ ਸਭ ਖਤਮ ਹੋ ਗਏ, ਪਰ ਅੱਜ ਤੋਂ ਬਾਅਦ ਸੁਚੇਤ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮੰਨਣਾ, ਇਹ ਸਰੀਰ ਸੀਸ ਪੰਥ ਦਾ ਸਮਝਣਾ। ਜੇ ਇਹ ਦਾਤ ਪ੍ਰਾਪਤ ਹੋ ਗਈ ਤੇ ਇਹ ਜਨਮ ਲੇਖੇ ਵਿੱਚ ਲੱਗ ਜਾਵੇਗਾ, ਨਹੀਂ ਤੇ ਭਾਈ ਮਹਾਰਾਜ ਜੀ ਕਹਿੰਦੇ ਜਮਾਂ ਦੇ ਵੱਧੇ ਹੋਏ ਜੂਨੀਆਂ ਦੇ ਵਿੱਚ ਦੁੱਖ ਸਹਿਣਾ ਪਵੇਗਾ।
ਫਿਰ ਮਿਲਣ ਨਾ ਪਾਏਗੀ,
ਇਹ ਕਹਿੰਦੇ ਭਾਈ ਕਦੋਂ ਮਿਲਣਾ ਪਾਵਾਂਗੇ, ਫਿਰ ਫਿਰ ਕੇ ਦੁਨੀਆਂ ਵਿੱਚ ਆਏਗਾ, ਪਰ ਪਰਮਾਤਮਾ ਦੇ ਨਾਲ ਅਭੇਦਤਾ ਨਹੀਂ ਬਣੇਗੀ। ਟਿੰਡਾ ਵਾਂਗੂ ਚੱਲਦਾ ਰਹੇਗਾ, ਜੰਮੇਗਾ ਮਰੇਗਾ, ਮਰ ਮਰ ਜਮਾ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮਾ, ਕਹਿੰਦੇ ਇਹ ਅਵਸਥਾ ਬਣ ਜਾਏਗੀ। ਕਹਿੰਦੇ ਭਾਈ ਜਿਹੜਾ ਸੰਸਾਰ ਸੀ ਨਾ, ਜਿਹੜੀ ਚਿੰਤਾ ਸੀ, ਇਹ ਰੋਗ ਮਿਟਣਾ ਹੀ ਨਹੀਂ, ਕਿਉਂਕਿ ਇਹ ਰੋਗ ਮਿਟਣ ਵਾਸਤੇ ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਇਹ ਬਾਣੀ ਸਾਨੂੰ ਬਖਸ਼ਿਸ਼ ਕੀਤੀ, ਤੇ ਨਾਲ ਮਹਾਰਾਜ ਨੇ ਐਨ ਡੰਕੇ ਦੀ ਚੋਟ ਤੇ ਦੱਸਿਆ ਕਿ ਗੁਰੂ ਕੇ ਸਿੱਖੋ ਫਿਕਰ ਨਾ ਕਰਿਓ, ਹੁਣ ਆ ਗਈ ਤੁਰਕੀ ਬਾਣੀ, ਸਾਰੀਆਂ ਚਿੰਤਾਵਾਂ ਮਿਟ ਦੇਵੇਗੀ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਜਿਹਨੇ ਸਾਰੀ ਚਿੰਤਾ ਮੇਟ ਦੇਣੀ ਹੈ ਤੇ ਬਾਣੀ ਨਾਲ ਜੁੜਿਆ ਹੀ ਨਹੀਂ। ਇਸ ਵਾਸਤੇ ਭਾਈ ਫਿਰ ਫਿਰ ਕੇ ਆਉਂਦਾ ਰਿਹਾ ਤੇ ਤੇਰੇ ਜਨਮਾਂ ਜਨਮਾਂਤਰਾਂ ਦੀ ਚਿੰਤਾ ਨਹੀਂ ਖਤਮ ਹੋ ਸਕਦੀ।
ਦੁੱਖ ਪਾਹੇ,
ਜਨਮਨ ਮਰਨ ਦਾ ਦੁੱਖ ਸਹਿੰਦਾ ਰਿਹਾ ਤੇ ਸਹਿੰਦਾ ਰਵੇਗਾ ਜਿੰਨੀ ਦੇਰ ਤੱਕ ਗੁਰੂ ਵਾਲਾ ਨਹੀਂ ਬਣਿਆ।
ਨਾਨਕ ਨਦਰੀ ਬਖਸ਼ ਲੇ,
ਹਾਂ ਭਾਈ ਜਦੋਂ ਗੁਰੂ ਦੇ ਦਰ ਤੇ ਆ ਗਿਆ ਫਿਰ ਮਹਾਰਾਜ ਮਿਹਰ ਦੀ ਨਦਰ ਕਰਕੇ ਤੈਨੂੰ ਬਖਸ਼ ਲੈਣਗੇ।
ਸ਼ਬਦ ਮੇਲ ਮਿਲਾਹੇ,
ਮਿਲਣਗੇ ਕਿਵੇਂ? ਸ਼ਬਦ ਦੇ ਰਾਹੀਂ, ਜਿਹੜਾ ਵਾਹਿਗੁਰੂ ਸ਼ਬਦ ਪੰਜਾਂ ਪਿਆਰਿਆਂ ਨੇ ਬਖਸ਼ਿਸ਼ ਕੀਤਾ ਨਾ, ਤਰੀਕਾ ਉਹੀ ਆ, ਹੋਰ ਕੋਈ ਤਰੀਕਾ ਨਹੀਂ ਭਾਈ। ਇਸ ਵਾਸਤੇ ਕਹਿੰਦੇ ਗੁਰੂ ਕਾ ਸ਼ਬਦ ਬਖਸ਼ ਕੇ, ਵਾਹਿਗੁਰੂ ਸ਼ਬਦ ਬਖਸ਼ ਕੇ ਤੈਨੂੰ ਬਖਸ਼ ਲੈਣਗੇ।
ਮਹੱਲਾ ਤੀਜਾ ਜੋ ਸਤਿਗੁਰ ਤੇ ਮੋਹ ਫਿਰੇ,
ਸਤਿਗੁਰ ਸੱਚੇ ਪਾਤਸ਼ਾਹ ਜੀ ਦੁਬਾਰਾ ਤਾਕੀਦ ਕਰਦੇ ਨੇ, ਸਮਝਾਉਂਦੇ ਨੇ ਦੁਬਾਰਾ ਫਿਰ, ਲੈ ਕਹਿੰਦੇ ਸੁਣੋ ਭਾਈ, ਜਿਨ੍ਹਾਂ ਨੇ ਸਤਿਗੁਰ ਤੋਂ ਮੂੰਹ ਫੇਰ ਲਿਆ ਵੀ ਇਹਦੇ 'ਚ ਕਿਹੜੀ ਸ਼ਕਤੀ ਆ ਜੀ, ਇਹ ਕਿਹੜਾ ਗੁਰੂ ਆ ਜੀ, ਇਹ ਕਿਹੜਾ ਗੁਰੂ ਬੋਲਦਾ ਜੀ, ਤਰਕਾਂ ਤਾਂ ਅਸੀਂ ਲੱਗ ਪਏ ਕਰਨ, ਪਰ ਕਹਿੰਦੇ ਇਹੋ ਜਿਹੇ ਤਰਕਾਂ ਦੇ ਨਾਲ ਜਿਹੜੇ ਸਾਡੀ ਭਾਵ ਭਾਵਨੀ ਸ਼ਰਧਾ ਹੀ ਖਤਮ ਹੋ ਗਈ ਤੇ ਅਸੀਂ ਮੂੰਹ ਫੇਰ ਲਿਆ ਗੁਰੂ ਤੋਂ। ਫਰਮਾਉਂਦੇ ਨੇ ਕਹਿੰਦੇ ਭਾਈ ਨਾ ਤਾਂ ਠੌਰ ਇਹ ਸੰਸਾਰ ਦੇ ਵਿੱਚ ਉਹਨਾਂ ਵਾਸਤੇ ਕੋਈ ਜਗ੍ਹਾ ਹੈ, ਤੇ ਨਾ ਠਾਓ ਸੱਚਖੰਡ ਦੇ ਵਿੱਚ ਹੀ, ਪ੍ਰਲੋਕ ਦੇ ਵਿੱਚ ਹੀ ਉਹਨਾਂ ਵਾਸਤੇ ਕੋਈ ਜਗ੍ਹਾ ਹੈ।
ਜੋ ਛੁੱਟੜ ਘਰ ਘਰ ਫਿਰੇ,
ਸਤਿਗੁਰੂ ਜੀ ਫਰਮਾਉਂਦੇ ਹਾਲਤ ਕਿਹੋ ਜਿਹੀ ਹੋਵੇ, ਕਿਉਂਕਿ ਅਸੀਂ ਜੀਵ ਰੂਪ ਇਸਤਰੀਆਂ ਸੀ ਤੇ ਸਾਡਾ ਪਤੀ ਪਰਮੇਸ਼ਰ ਸੀ, ਮਾਲਕ ਸਾਡਾ ਪਤੀ, ਅਸੀਂ ਉਹਦੇ ਤੋਂ ਛੁੱਟੜ ਹੋ ਗਈਆਂ, ਕਿਉਂਕਿ ਸਾਡੇ ਵਿੱਚ ਔਗਣ ਇੰਨੇ ਸੀ, ਅਪਰਾਧ ਇੰਨੇ ਸੀ, ਅਸੀਂ ਉਹਨੂੰ ਮੰਨਿਆ ਹੀ ਨਹੀਂ। ਅਤੇ ਜੇ ਕੋਈ ਇਸਤਰੀ ਆਪਣੇ ਪਤੀ ਵਿੱਚ ਹੀ ਹੋਣ ਤਾਂ ਉਹਦੇ ਵਿੱਚ ਗੁਣ ਹੋਵੇ, ਸਤਸੰਤੋਖੀ ਸਤਸੰਗੀ ਹੋਵੇ, ਅਤੇ ਉਹਦੇ ਵਿੱਚ ਹੀ ਗੁਣ ਰੋਗ ਅਲਾਪੀ ਜਾਵੇ, ਦੋਖ ਅਲਾਪੀ ਜਾਵੇ, ਨਿੰਦਾ ਕਰੀ ਜਾਵੇ, ਅਤੇ ਉਹ ਦੁਖੀ ਹੋ ਕੇ ਜੇ ਆਪਣੀ ਘਰਵਾਲੀ ਨੂੰ ਛੱਡ ਦੇਵੇ ਵੀ ਰੋਜ਼ ਦੇ ਪਵਾੜਾ ਪਾਈ ਰੱਖਦੀ ਆ, ਅਤੇ ਉਹ ਛੁੱਟੜ ਜਨਾਨੀ ਦੀ ਹਾਲਤ ਕੀ ਹੁੰਦੀ ਫਿਰ? ਫਿਰ ਭਾਈ ਸਾਰੇ ਦੁਰਦੁਰ ਕਰਦੇ ਨੇ। ਇਸ ਵਾਸਤੇ ਆਪਾਂ ਜੀਵ ਰੂਪ ਇਸਤਰੀਆਂ ਉਸ ਪਤੀ ਪਰਮੇਸ਼ਰ ਤੋਂ ਕਿਤੇ ਛੁੱਟੜ ਨਾ ਹੋ ਜਾਈਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਸਾਡੀ ਉਹੋ ਜਿਹੀ ਹਾਲਤ ਹੋ ਗਈ ਜਿਵੇਂ ਛੁੱਟੜ ਔਰਤਾਂ ਜਿਹੜੀਆਂ ਆਪਣੇ ਪਤੀ ਤੋਂ ਬਿਨਾਂ ਫਿਰ ਵਰਲਾਪ ਵਿੱਚ ਰਹਿੰਦੀਆਂ, ਚਿੰਤਾ ਵਿੱਚ, ਸੋਗ ਵਿੱਚ ਰਹਿੰਦੀਆਂ ਕਿ ਅਸੀਂ ਬੜੀ ਵੱਡੀ ਗਲਤੀ ਕਰ ਲਈ। ਇਹ ਮਨੁੱਖ ਜੇ ਤੂੰ ਉਸ ਪਤੀ ਪਰਮੇਸ਼ਰ ਦੇ ਨਾਲ ਨਾ ਭੇਤਾ ਪ੍ਰਾਪਤ ਕੀਤੀ ਤਾਂ ਤੇਰੀ ਵੀ ਇਹੀ ਹਾਲਤ ਹੋਵੇਗੀ। ਇਹ ਕਹਿੰਦੇ ਭਾਈ ਇੱਕ ਤਾਂ ਕਵੇਗੀ ਕਿ ਇਹ ਕਰੈਕਟਰਲੈਸ ਹੈ, ਜੀਵਨ ਤੋਂ ਗਿਰੀ ਹੋਈ ਹੈ, ਸਾਡੇ 'ਤੇ ਇਹ ਦੋਸ਼ ਲੱਗੇਗਾ ਕਿ ਆਹ ਜਿਹੜਾ ਗੁਰੂ ਕਾ ਸਿੱਖ ਹੈ ਭੇਖੀ ਹੈ, ਇਹ ਨਿਤਨੇ ਵੀ ਨਹੀਂ, ਅੰਮ੍ਰਿਤ ਵੇਲੇ ਉੱਠਦਾ ਹੀ ਨਹੀਂ, ਅੰਮ੍ਰਿਤ ਹੀ ਨਹੀਂ ਛਕਿਆ। ਜਿਹੜੇ ਅੱਜ ਕਹਿੰਦੇ ਨਾ ਅੰਮ੍ਰਿਤ ਛਕਣ ਦੀ ਲੋੜ ਹੀ ਨਹੀਂ, ਕੀ ਲੋੜ ਆ ਜੀ, ਮੈਂ ਤਾਂ ਸੱਚ ਬੋਲਦਾ, ਮੈਂ ਝੂਠ ਕਦੇ ਬੋਲਦਾ ਨਹੀਂ, ਚੰਗੇ ਕੰਮ ਕਰਦਾ, ਅਤੇ ਤੂੰ ਭਾਈ ਕਲਗੀਧਰ ਪਾਤਸ਼ਾਹ ਨੂੰ ਚੰਗੇ ਕਰਦਾ? ਕਲਗੀਧਰ ਪਾਤਸ਼ਾਹ ਤਾਂ ਆਪ ਵੀ ਰਸ ਲਾ ਕੇ ਬੈਠ ਕੇ ਮੈਨੂੰ ਅੰਮ੍ਰਿਤ ਦਿਓ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ, ਇਹ ਸਾਡੀਆਂ ਢੁੱਚਰਾਂ ਦੂਰ ਕਰਨ ਵਾਸਤੇ ਹੀ ਤਾਂ ਮਹਾਰਾਜ ਨੇ ਇਹ ਕੌਤਕ ਵਰਤਾਏ ਨੇ। ਇਸ ਵਾਸਤੇ ਮਹਾਰਾਜ ਕਹਿੰਦੇ ਜੇ ਨਾ ਨਾ ਇਸ ਰਸਤੇ 'ਤੇ ਆਏ, ਗੁਰਮੰਤਰ ਨਾ ਪ੍ਰਾਪਤ ਕੀਤਾ, ਗੁਰੂ ਕੇ ਸਿੱਖ ਨਾ ਬਣੇ, ਤਾਂ ਫਿਰ ਸਮਾਜ ਦੇ ਵਿੱਚ ਕੀ ਹੋਵੇਗਾ? ਉਹ ਸਾਨੂੰ ਕਹਿਣਗੇ ਇਹ ਆਪਣੇ ਧਰਮ ਤੋਂ ਗਿਰੇ ਹੋਏ ਨੇ, ਇਹਨਾਂ ਦਾ ਕੋਈ ਕਰੈਕਟਰ ਨਹੀਂ ਹੈਗਾ। ਇਸ ਵਾਸਤੇ ਬਦਨਾਮ ਬਦਨਾਮੀ ਵੀ ਹੋਵੇਗੀ ਦੁਨੀਆਂ 'ਚ।
ਨਾਨਕ ਗੁਰਮੁਖ ਬਖਸ਼ਿਆ।
ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਮੁੱਖ ਗੁਰੂ ਵੱਲ ਕਰ ਲਿਆ, ਪਹਿਲਾਂ ਕਿਹਾ ਜਿਹੜੇ ਗੁਰੂ ਤੋਂ ਮੋਹ ਫੇਰੇ ਹੋਏ ਨੇ ਉਹਨਾਂ ਦੀ ਹਾਲਤ ਦੱਸੀ, ਅਤੇ ਹੁਣ ਜਿਹੜੇ ਗੁਰਮੁਖ ਨੇ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈ, ਜਿਨ੍ਹਾਂ ਦੇ ਅੰਦਰ ਸ਼ਰਧਾ ਹੈ, ਭਾਵਨਾ ਹੈ, ਭਾਵਨੀ ਹੈ, ਭਾਉ ਭਗਤੀ ਹੈ, ਸਿਮਰਨ ਹੈ, ਸਤਿਗੁਰੂ ਦੇ ਉੱਪਰ ਅਟੱਲ ਵਿਸ਼ਵਾਸ ਹੈ, ਸ਼ਰਧਾ ਹੈ, ਸਾਧ ਸੰਗਤ ਜੀ ਇਹੋ ਜਿਹੇ ਸਿੱਖ ਵੀ ਨੇ। ਅੱਜ ਨਿਗਾਹ ਮਾਰ ਕੇ ਵੇਖੋ, ਕੱਲ੍ਹ ਨੂੰ ਭਾਈ ਤਾਰੂ ਸਿੰਘ ਦੀ ਸ਼ਤਾਬਦੀ ਆ ਪੂਲੇ ਪਿੰਡ 'ਚ। ਦਾਸ ਦੀ ਬੇਨਤੀ ਹੈ, ਜਿੰਨੀਆਂ ਸੰਗਤਾਂ ਜਾ ਸਕਦੀਆਂ ਇਹੋ ਜਿਹੇ ਮਹਾਨ ਸ਼ਹੀਦਾਂ ਦੇ ਅਸਥਾਨਾਂ 'ਤੇ ਵੱਡੇ ਜੋੜ ਮੇਲੇ ਲੱਗਣੇ ਚਾਹੀਦੇ, ਸੰਗਤਾਂ ਨੂੰ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ। ਕਿੰਨੀ ਭਾਵਨੀ ਸੀ ਭਾਈ ਤਾਰੂ ਸਿੰਘ ਦੀ, 21 ਸਾਲ ਦੀ ਚੜ੍ਹਦੀ ਉਮਰ, ਹਾਲੇ ਵਿਆਹ ਵੀ ਨਹੀਂ ਕਰਾਇਆ। ਸਾਧ ਸੰਗਤ ਦੋਸ਼ ਕੀ ਸੀ ਕਿ ਤੂੰ ਸਿੱਖ ਸੰਗਤਾਂ ਨੂੰ ਪ੍ਰਸ਼ਾਦੇ ਛਕਾਉਣਾ? ਜ਼ਕਰੀਆ ਖਾਨ ਨੇ ਆਪਣੀ CID ਰਾਹੀਂ ਗ੍ਰਿਫਤਾਰ ਕਰ ਲਿਆ। ਮੈਂ ਸੰਖੇਪ ਵਿੱਚ ਬੇਨਤੀ ਕਰਾਂਗਾ, ਸਾਧ ਸੰਗਤ ਲਾਹੌਰ ਲੈ ਗਏ, ਕਿਹਾ ਭਾਈ ਤਾਰੂ ਸਿੰਘ ਨੂੰ, ਭਾਈ ਤਾਰੂ ਸਿੰਘ ਤੂੰ ਆਇਆ ਗਿਆ ਸਿੱਖਾਂ ਨੂੰ ਲੰਗਰ ਛਕਾਉਣਾ? ਕਹਿੰਦੇ ਹਾਂਜੀ, ਕੇਵਲ ਸਿੱਖਾਂ ਨੂੰ, ਜਿਹੜਾ ਵੀ ਆ ਜਾਵੇ ਲੰਗਰ ਛਕ ਲਵੇ, ਲੰਗਰ ਤੇ ਗੁਰੂ ਨਾਨਕ ਸਾਹਿਬ ਦਾ ਮੇਰਾ ਥੋੜ੍ਹੀ ਆ, ਮੈਂ ਤੇ ਇੱਕ ਸੇਵਕ ਹਾਂ ਉਹਦਾ, ਅਸੀਂ ਤੇ ਅਰਦਾਸ ਕਰਦੇ ਹਾਂ ਮਹਾਰਾਜ ਦਾਣਾ ਪਾਣੀ ਆਪ ਜੀ ਦਾ। ਟਹਿਲ ਭਾਵਨੀ ਸਿੱਖਾਂ ਸੇਵਕਾਂ ਦੀ, ਮੇਰੀ ਤਾਂ ਟਹਿਲ ਭਾਵਨੀ ਆ, ਲੰਗਰ ਮੇਰਾ ਨਹੀਂ, ਪਰ ਜਿਹੜਾ ਮਰਜ਼ੀ ਆ ਜਾਵੇ ਲੰਗਰ ਛਕ ਲਵੇ, ਮੈਂ ਲੰਗਰ ਛਕਾਉਣਾ ਹੈ। ਕਹਿੰਦੇ ਉਹ ਬਾਗੀ ਨੇ ਗੁਰੂ ਘਰ ਦੇ, ਵਾਹਿਗੁਰੂ ਰਾਜ ਸਰਕਾਰ ਦੇ, ਕਹਿੰਦਾ ਜੀ ਇਹ ਤੁਸੀਂ ਜਾਣੋ, ਉਹ ਬਾਗੀ ਹੈ ਕਿ ਸਹਿਯੋਗੀ ਹੈ, ਇਹਦਾ ਲੇਖਾ ਮੈਂ ਨਹੀਂ ਕਰਦਾ, ਮੈਂ ਤੇ ਲੰਗਰ ਛਕਾਉਣਾ ਹੈ। ਜਦੋਂ ਸੱਚੀਆਂ ਗੱਲਾਂ ਕਹੀਆਂ ਤੇ ਫਿਰ ਮਨ ਵਿੱਚ ਸੋਚਿਆ ਵੀ ਇਹੋ ਜਿਹੇ ਪਰਪੱਕ ਬੰਦੇ ਜੇ ਕਿਤੇ ਇਸਲਾਮ 'ਚ ਮੇਰੇ ਨਾਲ ਧਿਰ ਬਣ ਕੇ ਖੜ ਜਾਣ ਤੇ ਮੇਰੀ ਤਾਕਤ ਬੜੀ ਵੱਧ ਸਕਦੀ ਹੈ। ਜਗਰੀਆ ਖਾਨ ਕਹਿੰਦਾ ਭਾਈ ਤਾਰੂ ਸਿਆ, ਮੈਂ ਚਾਹੁੰਦਾ ਵੀ ਤੇਰੇ ਵਰਗੇ ਜਵਾਨ ਮੇਰੀ ਫੌਜ ਚਾਹੀਦੇ ਨੇ, ਮੈਂ ਤੂੰ ਵੱਡੇ ਅਹੁਦੇ ਤੇ ਮਰਾਤਬੇ ਦੇਵਾਂ, ਪਰ ਗੱਲ ਬੜੀ ਛੋਟੀ ਜੀ ਆ, ਤੂੰ ਆ ਦਾੜੀ ਕਟਾ ਦੇ, ਕੇਸ ਕਟਾ ਦੇ, ਤੇ ਤੈਨੂੰ ਮੈਂ ਬੜੇ ਵੱਡੇ ਅਹੁਦੇ ਮਰਾਤਬੇ ਦੇਵਾਂਗਾ। ਭਾਈ ਸਾਹਿਬ ਗਰਜ ਕੇ ਪਏ, ਕਹਿੰਦੇ ਖਬਰਦਾਰ, ਇਹ ਦਾੜੀ ਤੇ ਕੇਸ ਮੇਰੇ ਨਹੀਂ, ਇਹ ਤੇ ਕਲਗੀਧਰ ਮਹਾਰਾਜ ਦੇ ਆ। ਜਦੋਂ ਮੈਂ ਅੰਮ੍ਰਿਤ ਛਕਿਆ ਉਦੋਂ ਤੋਂ ਪੰਜਾਂ ਪਿਆਰਿਆਂ ਨੇ ਕੇਵਲ ਦਾੜਾ ਤੇ ਕੇਸ ਹੀ ਨਹੀਂ ਕਿਹਾ ਕਿ ਇਹ ਸਿਰ ਵੀ ਗੁਰੂ ਕਲਗੀਧਰ ਮਹਾਰਾਜ ਦਾ। ਖਬਰਦਾਰ ਜੀ ਇਹਦੇ ਵਾਸਤੇ ਕੁਛ ਬੋਲਿਆ ਤਾਂ? ਕਹਿੰਦੇ ਫਿਰ ਜੇ ਇੰਨੀ ਆਕੜ ਰੱਖਦਾ ਨਾ ਤਾਂ ਇਹਦੇ ਕੇਸ ਕੱਟ ਦਿਓ, ਸਾਧ ਸੰਗਤ ਤਾਰੂ ਸਿੰਘ ਦੇ ਮਨ ਵਿੱਚ ਬੜਾ ਅਫਸੋਸ ਹੋਇਆ ਕਿ ਜੇ ਕਿਤੇ ਇਹ ਹੁਕਮ ਕਰਦਾ ਵੀ ਇਹਦਾ ਸਿਰ ਵੱਢ ਦਿਓ, ਇਹਨੂੰ ਚੀਰ ਦਿਓ, ਇਹਦਾ ਬੰਦ ਬੰਦ ਵੱਢ ਦਿਓ, ਤਾਂ ਮੈਨੂੰ ਬੜੀ ਖੁਸ਼ੀ ਹੋਣੀ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਕੋਈ ਸੰਦੇਸ਼ਾ ਰਹਿ ਜਾਵੇ ਕਿ ਗੁਰੂ ਕੇ ਸਿੱਖ ਕਿਹੋ ਜਿਹੇ ਹੁੰਦੇ ਨੇ। ਸਾਧ ਸਿੰਘ ਇਹ ਨਹੀਂ ਕੋਈ ਆਪਸ਼ਨ ਹੈ, ਨਹੀਂ ਕੋਈ ਬਦਲ ਨਹੀਂ, ਬਦਲ ਹੈਗਾ ਵੀ ਤੈਨੂੰ ਵੱਡੇ ਵੱਡੇ ਅਹੁਦੇ ਮਰਾਤਬੇ ਦਿੱਤੇ ਜਾਣਗੇ ਅਤੇ ਦੂਸਰੇ ਪਾਸੇ ਗੁਰੂ ਕੀ ਸਿੱਖੀ ਨਿਭਾਉਣ ਵਾਲੇ ਨੇ। ਸਾਧ ਸਿੰਘ ਜੀ ਕਿਹਾ, ਫਿਰ ਅਰਦਾਸ ਕੀਤੀ ਕਲਗੀਧਰ ਮਹਾਰਾਜ ਦੇ ਚਰਨਾਂ 'ਚ, ਸਤਿਗੁਰੂ ਜੀ ਇੱਥੇ ਹੁਣ ਮੇਰਾ ਵੱਸ ਨਹੀਂ, ਮੇਰਾ ਜ਼ੋਰ ਨਹੀਂ, ਜਿਸ ਨਾਲ ਜ਼ੋਰ ਨਾ ਚੱਲੇ ਖਲੇ ਕੀ ਚਾਹ ਅਰਦਾਸ, ਮੇਰੀ ਅਰਦਾਸ ਹੈ ਮਹਾਰਾਜ ਮੇਰੇ ਵਹਿੰਦਿਆਂ ਮੇਰੇ ਕੇਸ ਨਾ ਕੱਟੇ ਜਾਣ, ਇੰਨੀ ਕੁ ਮੇਰੀ ਪੈਜ ਰੱਖਿਓ, ਸਿਰ ਵੱਢਿਆ ਜਾਵੇ, ਧੜ ਨਾਲੋਂ ਅਲੱਗ ਹੋ ਜਾਵੇ, ਜੋ ਮਰਜ਼ੀ ਤਸੀਹੇ ਦੇ ਦੇਣ, ਸਤਿਗੁਰੂ ਜੀ ਮੇਰਾ ਸਿਰ ਲੱਗ ਸਕਦਾ, ਮੈਂ ਖੁਸ਼ੀ ਮਹਿਸੂਸ ਕਰਾਂਗਾ, ਪਰ ਜੇ ਮੇਰੇ ਵਹਿੰਦਿਆਂ ਮੇਰੇ ਕੇਸ ਹੀ ਕੱਟ ਦਿੱਤੇ ਗਏ ਤਾਂ ਇਹੀ ਤਾਂ ਮੇਰਾ ਦਾਅਵਾ ਵੀ ਮੈਂ ਕੇਸ ਨਹੀਂ ਕਟਾਉਣੇ, ਕਿਰਪਾ ਕਰਿਓ ਮਹਾਰਾਜ, ਮਿਹਰ ਕਰਿਓ ਮੇਰੇ 'ਤੇ। ਅਤੇ ਉੱਧਰੋਂ ਨਾਈ ਸੱਦ ਲਿਆ, ਜਲਾਦ ਸੱਦ ਲਏ, ਹੁਕਮ ਕਰ ਦਿੱਤਾ, ਕੋਸ਼ਿਸ਼ ਕੀਤੀ ਕੇਸ ਕੱਟਣ ਦੇ, ਕੇਸ ਨਹੀਂ ਕੱਟੇ ਗਏ। ਜਦੋਂ ਕਿਹਾ ਭਾਈ ਸਾਹਿਬ ਦੇ ਕੇਸ ਨਹੀਂ ਕੱਟੇ ਗਏ ਤਾਂ ਇਹਦਾ ਖੋਪਰਾ ਤਾਰ ਦਿਓ, ਬੜਾ ਆਨੰਦ ਹੋਇਆ, ਖੁਸ਼ ਹੋਇਆ, ਸਾਰੇ ਪੜ੍ਹਿਓ ਵੱਜ ਕੇ, ਉਹ ਗੁਰੂ ਕੇ ਪਿਆਰੇ ਨੇ ਫਿਰ ਇਹ ਸੋਹਲੇ ਗਾਏ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਵਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਵਕ ਨਾ ਜਾਵੇ,
ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।
ਭਾਈ ਤਾਰੂ ਸਿੰਘ ਤੂੰ ਖੁਸ਼ ਹੋ ਰਿਹਾ? ਕਹਿੰਦਾ ਹਾਂ ਜੀ ਬਹੁਤ ਖੁਸ਼। ਕਹਿੰਦੇ ਤੇਰਾ ਖੋਪਰਾ ਲਾ ਦੇਣਾ, ਬੇਸ਼ੱਕ ਲਾ ਦਿਓ। ਖੋਪਰਾ ਉਤਾਰ ਦਿੱਤਾ ਗਿਆ, ਭਾਈ ਸਾਹਿਬ ਚੌਂਕੜਾ ਮਾਰ ਕੇ ਬੈਠੇ ਨੇ। ਕਹਿੰਦੇ ਨਾ ਗੁਰੂ ਕੇ ਸਿੱਖ ਲਾਚਾਰ ਥੋੜ੍ਹੀ ਸੀਗੇ, ਸ਼ਕਤੀਆਂ ਸੀ ਕਲਗੀਧਰ ਪਾਤਸ਼ੀਆਂ ਬਖਸ਼ੀਆਂ ਹੋਈਆਂ, ਪਰ ਜਿੱਥੇ ਸਿੱਖੀ ਦੀਆਂ ਪਰਖਾਂ ਆਈਆਂ ਉੱਥੇ ਇੱਕ ਪੂਰਨੇ ਪਾ ਕੇ ਗਏ, ਪੂਰਨੇ ਸ਼ਕਤੀ ਵੇਖੋ ਕਿੰਨੀ ਹੈ। ਚੌਂਕੜਾ ਮਾਰ ਕੇ ਬਹਿ ਗਿਆ। ਇੱਕ ਦਿਨ ਲੰਘਿਆ, ਦੋ ਲੰਘੇ, ਚਾਰ ਲੰਘੇ, ਹਫ਼ਤਾ ਲੰਘਿਆ, ਇਹ ਰਿਪੋਰਟਾਂ ਪਲ ਪਲ ਦੀਆਂ ਜ਼ਕਰੀਆ ਖਾਨ ਨੂੰ ਮਿਲ ਰਹੀਆਂ, ਜ਼ਕਰੀਆ ਖਾਨ ਬਿਮਾਰ ਹੋ ਗਿਆ, ਬੰਨ ਪੈ ਗਿਆ, ਤਕਲੀਫ ਵਿੱਚ ਹੈ। ਕਹਿੰਦੇ ਉਹ ਗੁਰੂ ਕਾ ਸਿੱਖ ਕਿਵੇਂ ਹੈ? ਕਹਿੰਦੇ ਉਹ ਤਾਂ ਬੜਾ ਲਾਲ ਚਿਹਰਾ, ਸੂਹਾ ਚਿਹਰਾ, ਦਗਦਗਾ ਕਰਦਾ ਉਹਦਾ ਚਿਹਰਾ ਹੈ, ਆਪਦੇ ਨੰਦ ਚੌਂਕੜਾ ਮਾਰ ਕੇ ਬੈਠਾ। ਕਹਿੰਦੇ ਉਹਨੂੰ ਪੁੱਛੋ ਵੀ ਹੁਣ ਕਾਹ ਤੋਂ ਬੈਠਾ ਹੈ, ਤੇਰਾ ਤਾਂ ਖੋਪਰਾ ਹੀ ਲੱਥ ਗਿਆ, ਹੁਣ ਗਾਂ ਤੇਰਾ ਕੀ ਪ੍ਰੋਗਰਾਮ ਹੈ? ਉਹਨੂੰ ਪੁੱਛਿਆ ਗਿਆ, ਕਹਿੰਦਾ ਜਿਸ ਜ਼ਕਰੀਆ ਖਾਨ ਨੇ ਗੁਰੂ ਕੀ ਸਿੱਖੀ ਦੇ ਉੱਪਰ ਵਾਰ ਕੀਤੇ ਨੇ, ਜੁੱਤੀ ਦੀ ਨੋਕ ਦੇ ਮੂਹਰੇ ਲਾ ਕੇ ਇਹਨੂੰ ਨਰਕਾਂ 'ਚ ਪਹੁੰਚਾ ਕੇ ਫਿਰ ਜਾਵਾਂਗਾ ਮੈਂ, ਕੋਈ ਕਰ ਸਕਦਾ ਇਹ ਦਾਅਵਾ? ਇੰਨੀ ਸ਼ਕਤੀ ਗੁਰੂ ਕੇ ਸਿੱਖਾਂ ਨੇ ਕੋਲ ਰੱਖਣੀ ਅਤੇ ਫਿਰ ਉਹਨੂੰ ਜਰ ਕੇ ਵੀ ਰੱਖਣਾ। ਸਾਧ ਸੰਗਤ ਜੀ ਜ਼ਕਰੀਆ ਖਾਨ ਨੂੰ ਦੱਸਿਆ, ਬੜਾ ਗੁੱਸੇ ਹੋਇਆ, ਸੜਿਆ ਬਲਿਆ, ਪਰਵਾਹ ਕੋਈ ਨਾ ਗਈ। ਅਖੀਰ ਨੂੰ ਜਿਹੜਾ ਦੁੱਧ ਲੈ ਕੇ ਜਾਂਦਾ ਸੀ ਨਾ, ਉਹ ਵੀ ਇੱਕ ਸਿੱਖ ਸੀ, ਉਹਨੂੰ ਜ਼ਕਰੀਆ ਖਾਨ ਨੂੰ ਕਿਹਾ ਵੀ ਤੂੰ ਪੁੱਛ ਕੇ ਆਏ ਵੀ ਮੇਰਾ ਕੋਈ ਇਲਾਜ ਹੋ ਸਕਦਾ? ਕਹਿੰਦੇ ਹੋ ਸਕਦਾ, ਆ ਕਹਿੰਦੇ ਮੇਰਾ ਪੈਰ ਦਾ ਜੋੜਾ ਲੈ ਜਾ, ਜ਼ਕਰੀਆ ਖਾਨ ਦੇ ਸਿਰ 'ਚ ਮਾਰੋਂਗੇ ਉਹਦਾ ਬੰਨ ਟੁੱਟ ਜਾਊਗਾ। ਇਵੇਂ ਕੀਤਾ, ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਸਿਰ ਵਿੱਚ ਵੱਜੀਆਂ, ਜ਼ਕਰੀਆ ਖਾਨ ਦੇ ਬੰਨ ਟੁੱਟਿਆ, ਬੰਨ ਵੀ ਟੁੱਟ ਗਿਆ, ਸ਼ਕਤੀਆਂ ਫਿਰ ਦਿਖਾਈਆਂ। ਅਤੇ ਜਦੋਂ 20ਵਾਂ ਦਿਨ ਹੋਇਆ, ਕਹਿੰਦੇ ਲੈ ਕੱਲ੍ਹ ਨੂੰ ਮੈਂ ਜਾਵਾਂਗਾ ਸੱਚਖੰਡ, ਅਤੇ ਤੁਹਾਡਾ ਖਾਨ ਬਹਾਦਰ ਜ਼ਕਰੀਆ ਖਾਨ ਵੀ ਜਾਏਗਾ, ਪਰ ਇਹ ਦੂਜੇ ਪਾਸੇ ਜਾਏਗਾ। ਅਗਲੇ ਦਿਨ ਜ਼ਕਰੀਆ ਖਾਨ ਵੀ ਮਰ ਗਿਆ ਅਤੇ ਭਾਈ ਸਾਹਿਬ ਵੀ ਤਰਾਨੇ ਗਾਉਂਦੇ ਹੋਏ ਸੱਚਖੰਡ ਚਲੇ ਗਏ। ਇਹ ਆ ਗੁਰੂ ਕੀ ਸਿੱਖੀ। ਸਾਧ ਸੰਗਤ ਗੁਰੂ ਕੇ ਸਿੱਖ ਇਹੋ ਜਿਹੇ ਪੈਦਾ ਕੀਤੇ ਆ, ਕਦੇ ਤਾਂ ਜੇ ਲੰਗਰ ਲਾਉਣੇ ਪੈਣ ਗੁਰੂ ਕੇ ਸਿੱਖ ਲੰਗਰ ਲਾਉਂਦੇ ਨੇ, ਸ਼ਹੀਦੀਆਂ ਪਾਉਣੀਆਂ ਪੈ ਜਾਣ ਗੁਰੂ ਕੇ ਸਿੱਖ ਸ਼ਹੀਦੀਆਂ ਪਾ ਦਿੰਦੇ ਨੇ। ਸਾਧ ਸੰਗਤ ਆ ਮੈਨੂੰ ਯਾਦ ਆ ਗਈ ਗੱਲ 1947 ਦੀ, ਛਾਤੀ ਤੋਂ ਰੱਖ ਕੇ ਪੰਜਾਬ ਵੱਢ ਦਿੱਤਾ, ਪੰਜਾਬ ਸਾਡੀਆਂ ਵਧੀਆ ਜ਼ਮੀਨਾਂ ਪਾਕਿਸਤਾਨ 'ਚ ਰਹਿ ਗਈਆਂ, ਉਹਦੇ ਤੋਂ ਵੀ ਸਾਡੇ ਮਹਾਨ ਗੁਰੂ ਕੇ ਗੁਰਧਾਮ ਨਨਕਾਣਾ ਸਾਹਿਬ, ਪੰਜਾ ਸਾਹਿਬ, ਸੈਂਕੜੇ ਗੁਰਧਾਮ ਉੱਧਰ ਰਹਿ ਗਏ। ਪਰ ਹੁਕਮਰਾਨਾਂ ਨੇ, ਹਿੰਦੁਸਤਾਨ ਦੇ ਹੁਕਮਰਾਨਾਂ ਨੇ ਜਾਣ ਬੁੱਝ ਕੇ ਸਾਨੂੰ ਪਾੜਿਆ ਸੀ ਕਿ ਮਾਰਸ਼ਲ ਕੌਮ ਹੈ, ਹੁਣੇ ਹੁਣੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਹੈ, ਇਹਨਾਂ ਨੂੰ ਜਿੰਨਾ ਪਾੜ ਦਿਓ ਚੰਗੇ ਰਵਾਂਗੇ। ਫਿਰ ਜੇਨੀ ਤਜਾਰ ਵੀ ਹੋ ਗਈ, 2 ਮਹੀਨੇ ਬਾਅਦ ਹੀ ਸਰਕੂਲਰ ਜਾਰੀ ਕਰ ਦਿੱਤਾ ਹੈ, ਜਰਾਇਮ ਕੁਛ ਪੇਸ਼ਾ ਕੌਮ ਹੈ, ਨਿਗਾਹ ਰੱਖੋ ਇਹਨਾਂ 'ਤੇ। ਸਿੱਖਾਂ ਨੇ ਸੀ ਨਹੀਂ ਕੀਤੀ, ਆਪਣੀਆਂ ਜ਼ਮੀਨਾਂ ਛੱਡਤੀਆਂ, ਹਿੰਦੁਸਤਾਨ 'ਚ ਆ ਕੇ ਆਬਾਦ ਹੋ ਗਏ, ਇੱਥੇ ਆ ਕੇ ਮਿਹਨਤਾਂ ਕੀਤੀਆਂ। ਉਦੋਂ ਹਿੰਦੁਸਤਾਨ ਭੁੱਖਾ ਸੀ, ਭੁੱਖਾ। ਸ਼ਾਬਾਸ਼ ਦਿੱਤੀ ਤੁਹਾਨੂੰ ਵੀ ਤੁਸੀਂ ਯੂਪੀ 'ਚ ਵੀ ਜਾਓ, ਰਾਜਸਥਾਨ 'ਚ ਵੀ ਜਾਓ, ਬਿਹਾਰ 'ਚ ਜਾਓ, ਤੁਸੀਂ ਟਿੱਬੇ ਸਿੱਧੇ ਕਰੋ, ਤੁਸੀਂ ਜੰਗਲ ਪੁੱਟ ਕੇ ਸਿੱਧੇ ਕਰੋ, ਜ਼ਮੀਨਾਂ ਨੂੰ ਉਪਜਾਊ ਬਣਾਓ। ਬਣਾਈਆਂ ਗੁਰੂ ਕੇ ਸਿੱਖਾਂ ਨੇ। ਅਤੇ ਜਦੋਂ ਅਨਾਜ ਆਮ ਹੋ ਗਿਆ ਅਤੇ ਫਿਰ ਕਿਹਾ ਕਿ ਸਿੱਖਾਂ ਨੂੰ ਹੁਣ ਫਿਰ ਵੱਢੋ, ਵੀ ਅਨਾਜ ਦੀ ਤਾਂ ਲੋੜ ਨਹੀਂ ਹੁਣ, ਇਹਨਾਂ ਤੋਂ ਹੋਰ ਕੀ ਲੈਣਾ, ਇਹਨਾਂ ਤੋਂ ਤਾਂ ਅਨਾਜ ਲੈਣਾ ਸੀ, ਉਹਨਾਂ 'ਚ ਇਹਨੂੰ ਥਾਪੀ ਦਿੱਤੀ, ਸ਼ਾਬਾਸ਼ ਦਿੱਤੀ ਅਤੇ ਹੁਣ ਤਾਂ ਅਨਾਜ ਲੈ ਲਿਆ। ਅਤੇ ਸਾਧ ਸੰਗਤ ਅਨਾਜ ਤਾਂ ਲੈ ਲਿਆ, ਫਿਰ ਇਹਨਾਂ ਨੂੰ ਲਿਆ ਕੇ ਹੁਣ ਸੜਕਾਂ 'ਤੇ ਬਿਠਾ ਤਾ, ਅਤੇ ਨਾਲੇ ਆਮ ਘਰ ਤਾਂ ਕੁੱਟਣਾ ਵੀ ਅਤੇ ਰੋਣ ਵੀ ਨਹੀਂ ਦੇਣਾ। ਦੇਸ਼ ਦਾ ਰਾਜਾ ਕਹਿੰਦਾ ਵੀ ਨਹੀਂ, ਇਹ ਤਾਂ ਤੁਹਾਡੇ ਹੱਕ 'ਚ ਕਾਨੂੰਨ ਬਣਾਏ ਨੇ, ਤੁਸੀਂ ਐਵੇਂ ਡਰੇ ਹੋਏ ਹੋ। ਅਤੇ ਜੇ ਭਾਈ ਹੱਕ 'ਚ ਬਣਾਏ ਨੇ, ਅਤੇ ਜਿਹੜੇ ਸਿਆਣੇ ਬੁੱਧੀਵਾਨ ਬੜੀਆਂ ਪੁਰਾਣੀਆਂ ਕਿਸਾਨ ਜਥੇਬੰਦੀਆਂ ਨੇ, ਇਹਨਾਂ ਨਾਲ ਬਹਿ ਜਾਓ ਕਿਸੇ ਟੈਲੀਵਿਜ਼ਨ 'ਤੇ, ਇਹਨਾਂ ਨੂੰ ਦੱਸੋ ਆਹ ਹੱਕ ਹੈ, ਅਤੇ ਇਹਨਾਂ ਦੀ ਵੀ ਸੁਣ ਲਓ ਵੀ ਉਹ ਕੀ ਕਹਿੰਦੇ, ਵੀ ਸਾਡਾ ਗਲਾ ਘੁੱਟਿਆ ਜਾ ਰਿਹਾ। ਐਡਾ ਕੋਈ ਕਮਲਾ ਨਹੀਂ ਹੁੰਦਾ ਕਿ ਆਪਣਾ ਘਰ ਬਾਰ ਛੱਡ ਕੇ ਰੇਲ ਦੀਆਂ ਪਟੜੀਆਂ 'ਤੇ ਬਹਿ ਜਾਵੇ ਅਤੇ ਕਾਨੂੰਨ ਵੀ ਉਹਦੇ ਹੱਕ 'ਚ ਹੋਵੇ, ਐਵੇਂ ਦਾ ਕਮਲਾ ਹੁੰਦਾ ਕੋਈ ਨਹੀਂ। ਪਰ ਭਾਈ ਨੰਦ ਲਾਲ ਜੀ ਨੇ ਇੱਕ ਗੱਲ ਕਹੀ ਹੈ, ਭਾਈ ਨੰਦ ਲਾਲ ਜੀ ਕਹਿੰਦੇ ਰਾਜ ਆਉਂਦੇ ਨੇ, ਸ਼ਕਤੀਆਂ ਆਉਂਦੀਆਂ ਨੇ, ਪਰ ਇੱਕ ਗੱਲ ਦੀ ਯਾਦ ਰੱਖਣੀ ਚਾਹੀਦੀ ਹੈ। ਉਹ ਲਿਖਦੇ ਨੇ ਖਲਕ ਖਾਲਕ ਕੀ ਜਾਣ ਕੇ ਖਲਕ ਦਿਖਾਵੇ ਨਾਹੇ। ਕਹਿੰਦੇ ਜਿਹੜੀ ਖਲਕਤ ਹੈ ਨਾ, ਇਹ ਉਸ ਖਾਲਕ ਕਾਲ ਪੁਰਖ ਵਾਹਿਗੁਰੂ ਦੀ ਹੈ, ਉਹ ਇਹਦੇ ਵਿੱਚ ਵਸਿਆ ਹੋਇਆ ਹੈ, ਇਸ ਖਲਕਤ ਨੂੰ ਦੁਖੀ ਨਹੀਂ ਕਰਨਾ ਚਾਹੀਦਾ। ਅਤੇ ਜੇ ਕਰੇਗਾ ਖਲਕ ਦਿਖਾਵੇ ਲਾਲ ਜੀ ਖਾਲਕ ਕੋਪੈ ਤਾਹੇ, ਕਹਿੰਦੇ ਜੇ ਖਲਕਤ ਨੂੰ ਦੁਖੀ ਕਰੇਗਾ ਤੇ ਫਿਰ ਜਿਹੜਾ ਇਹ ਖਲਕ ਦਾ ਖਾਲਕ ਮਾਲਕ ਹੈ ਉਹ ਗੁੱਸੇ ਹੋ ਜਾਏਗਾ, ਤੇ ਜੇ ਉਹ ਗੁੱਸੇ ਹੋ ਗਿਆ ਤੇ ਫਿਰ ਜ਼ਰਾ ਕੁ ਧਿਆਨ ਕਰਨਾ ਚਾਹੀਦਾ। ਨਦਰਾ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਗਾ, ਡਰ ਮੰਗਣ ਭਿੱਖ ਨਾ ਪਾਏਗਾ। ਜੇ ਇਹਦੀ ਖਲਕਤ ਨੂੰ ਦੁਖੀ ਕੀਤਾ ਤੇ ਉਸ ਖਾਲਕ ਨੇ ਆਪਣੀ ਨਦਰ ਫੇਰ ਲਈ ਤੇ ਫਿਰ ਚਾਹ ਦੇ ਖੋਕੇ 'ਚ ਨਾ ਜਾ ਕੇ ਬਹਿਣਾ ਪਵੇ। ਇਸ ਵਾਸਤੇ ਬੜੀ ਸਿਆਣਪ ਦੇ ਨਾਲ, ਜਿਹੜਾ ਕੋਈ ਦੇਸ਼ ਦਾ ਰਾਜ ਕਰਦਾ ਕੋਈ ਮਾਮੂਲੀ ਬੰਦਾ ਨਹੀਂ, ਉਹਦੇ ਕੋਲ ਸਲਾਹਕਾਰ ਵੀ ਹੋਣਗੇ, ਪਰ ਭਾਈ ਜਿਨ੍ਹਾਂ ਦੇ ਨਾਲ ਇਹ ਦੁਖਦਾਈ ਘਟਨਾ ਵਾਪਰ ਰਹੀਆਂ ਉਹਨਾਂ ਦਾ ਦੁੱਖ ਸੁਣੋ, ਦੁੱਖ ਸੁਣ ਕੇ ਉਹਨਾਂ ਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰੋ, ਅਤੇ ਜੇ ਨਹੀਂ ਕਰੋਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਵਾਰ ਵਿੱਚ ਇੱਕ ਪੌੜੀ ਉਚਾਰਦੇ ਨੇ, ਸੋਠ ਦੀ ਵਾਰ ਵਿੱਚ ਹੀ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਇਹ ਭੂਪਤ ਰਾਣੇ ਰੰਗ ਦਿਨ 4 ਸੁਹਾਵਣਾ, ਇਹ ਜਿਹੜੇ ਰਾਜਿਆਂ ਦੇ ਰੰਗ ਹੈ ਨਾ, 4 ਦਿਨ ਦੀ ਸੋਭਾ ਹੈ। ਜੇ ਖਲਕਤ ਨੂੰ ਦਿਖਾਉਂਦੇ ਚਲੇ ਗਏ ਨਾ, ਤੇ ਫਿਰ ਕਹਿੰਦੇ ਜਾਂ ਪਕੜ ਚਲਾਇਆ ਕਾਲ ਤਾਂ ਖੜਾ ਡਰਾਵਣਾ, ਕਹਿੰਦੇ ਜਦੋਂ ਕਾਲ ਨੇ ਫੜ ਕੇ ਧੌਣ ਮਰੋੜੀ ਨਾ, ਤੇ ਫਿਰ ਡਰ ਹੀ ਪੱਲੇ ਰਹਿ ਜਾਵੇਗਾ, ਤੇ ਫਿਰ ਭਾਈ ਕੀ ਹੋਵੇਗਾ, ਚੱਲਦਿਆਂ ਨਾਲ ਨਾ ਚੱਲਿਆ ਸਿਰ ਪਾਪ ਲੈ ਜਾਵਣਾ। ਜਿੰਨੀ ਕਹਿੰਦੇ ਵੱਡੇ ਘਰਾਣਿਆਂ ਤੋਂ ਮਾਇਆ ਇਕੱਠੀ ਕਰ ਲਏਗਾ ਨਾਲ ਨਹੀਂ ਜਾਣੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ। ਤੇ ਫਿਰ ਭਾਈ ਹੋਵੇਗਾ ਕੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ, ਕਹਿੰਦੇ ਇਹ ਵੇਲਾ ਬੀਤ ਜਾਏਗਾ ਤੇ ਫਿਰ ਪਛਤਾਵਾ ਹੀ ਹੱਥ ਵਿੱਚ ਰਹਿ ਜਾਵੇਗਾ। ਇਸ ਵਾਸਤੇ ਬੜੀ ਸਮਝਦਾਰੀ ਤੋਂ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ, ਤਾਂ ਕਿ ਸਾਡਾ ਜਿਹੜਾ ਦੇਸ਼ ਹੈ ਇਹ ਬਹੁ ਕੌਮੀ ਦੇਸ਼ ਹੈ। ਮਤਾਂ ਇਹ ਖਿਆਲ ਕਰੋ ਕਿ ਛੋਟੀ ਜਿਹੀ ਕੌਮ ਹੈ, ਇਹਦੇ ਨਾਲ ਸਾਨੂੰ ਕੀ ਫਰਕ ਪੈਂਦਾ। ਨਹੀਂ ਭਾਈ, ਫਿਰ ਇਨਸਾਫ ਨਹੀਂ, ਇਹ ਕੌਮ ਦੇਸ਼ ਦੀ ਹੈ, ਤੇ ਦੇਸ਼ ਦੇ ਰਾਜੇ ਨੂੰ ਇਹਦੇ ਨਾਲ ਵੀ ਉਹਨਾਂ ਇਨਸਾਫ ਕਰਨਾ ਚਾਹੀਦਾ ਜਿੰਨਾ ਉਹ ਆਪਣੀ ਕੌਮ ਨਾਲ ਕਰ ਰਿਹਾ। ਇਸ ਵਾਸਤੇ ਰਹੋ ਵਿਚਾਰ, ਸਤਿਗੁਰੂ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤੇ ਭਾਏ ਸਤਿਗੁਰੂ ਪਾਤਸ਼ਾਹ ਜੀ ਆਪ ਰਹਿਮਤ ਕਰਨ, ਜੇ ਸਤਿਗੁਰ ਤੇ ਮੋਹ ਫਿਰੇ ਤਿੰਨਾਂ ਠੌਰ ਨਾ ਠਾਓ। ਕਹਿੰਦੇ ਭਾਈ ਜਿਨ੍ਹਾਂ ਨੇ ਸਤਿਗੁਰੂ ਤੋਂ ਮੋਹ ਫੇਰ ਲਿਆ ਉਹਨਾਂ ਦਾ ਇਹ ਸੰਸਾਰ ਵਿੱਚ ਵੀ ਕਿਤੇ ਥਾਂ ਟਿਕਾਣਾ ਨਹੀਂ ਤੇ ਕਿਹੋ ਜਿਹੀ ਹਾਲਤ ਹੁੰਦੀ ਹੈ, ਜਿਉਂ ਛੁੱਟੜ ਘਰ ਘਰ ਫਿਰੈ ਦੋ ਚਾਰਨ ਬਦਨਾਓ। ਜਿਵੇਂ ਕਹਿੰਦੇ ਛੁੱਟੜ ਔਰਤ ਘਰ ਘਰ ਦੇ ਵਿੱਚ ਫਿਰਦੀ ਹੈ ਤੇ ਬਦਨਾਮੀ ਝੱਲਦੀ ਹੈ ਤੇ ਉਹਦਾ ਨਾਮ ਹੀ ਬਦਨਾਮ ਹੋ ਜਾਂਦਾ ਹੈ ਦੁਰਾਚਾਰਨ ਕਹਿ ਕੇ। ਕਹਿੰਦੇ ਇਹ ਅਖਲਾਕ ਤੋਂ ਗਿਰੀ ਹੋਈ ਹੈ, ਉਹ ਹਾਲਤ ਨਾ ਸਾਡੀ ਹੁੰਦੀ ਹੋਵੇ ਗੁਰੂ ਤੋਂ ਟੁੱਟ ਕੇ।
ਨਾਨਕ ਗੁਰਮੁਖ ਬਖਸ਼ਿਆ ਹੈ।
ਸਾਰੇ ਕਹਿੰਦੇ ਭਾਈ ਜਿਹੜੇ ਗੁਰਮੁਖ ਪਿਆਰੇ ਆ ਉਹ ਬਖਸ਼ੇ ਜਾਂਦੇ ਆ, ਕਿਉਂਕਿ ਗੁਰੂ ਨੂੰ ਮੁਖੀ ਮੰਨਦੇ ਨੇ, ਗੁਰੂ ਨੂੰ ਮੁਖੀ ਬਣ ਕੇ ਗੁਰੂ ਘਰ ਦੇਸ਼ ਧਾਰਨ ਕਰ ਲੈਂਦੇ ਨੇ, ਉਹ ਭਾਈ ਫਿਰ ਬਖਸ਼ੇ ਜਾਂਦੇ ਨੇ ਸ਼ਬਦ ਦੁਆਰਾ।
ਸਤਿਗੁਰ ਮੇਲ ਮਿਲਾਓ,
ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸ਼ਬਦ ਦੀ ਭਗਤੀ ਕਰਕੇ, ਸ਼ਬਦ ਦਾ ਅਭਿਆਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਦੇ ਵਿੱਚ ਅਭੇਦ ਕਰ ਲੈਂਦੇ ਹਨ।
ਜੋ ਸੇਵਾ ਸਤ ਮੁਰਾਰ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਗੁਰੂ ਕਾ ਸਿੱਖ ਉਸ ਅਕਾਲ ਪੁਰਖ ਦੀ ਸੇਵਾ ਕਰਦਾ ਸਿਮਰਨ ਕਰਦਾ ਹੈ।
ਭਵਜਲ ਤਰ ਗਿਆ,
ਕਹਿੰਦੇ ਇਸ ਭਵਜਲ ਸੰਸਾਰ ਨੂੰ ਸਿੱਧੇ ਹੀ ਤਰ ਜਾਂਦਾ, ਇਹਨੂੰ ਕਠਿਨ ਸੰਸਾਰ ਮੰਨਿਆ ਗਿਆ। ਬੜੇ ਤਰੀਕੇ ਵੇਦਾਂ ਸ਼ਾਸਤਰਾਂ ਵਿੱਚ ਦੱਸੇ ਗਏ, ਪਰ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੌਖਾ ਤਰੀਕਾ ਸਾਡੇ ਵਾਸਤੇ, ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਸਿੱਧਾ ਜਿਹਾ ਰਸਤਾ ਦੇਤਾ ਕਿ ਕੋਈ ਜਪ ਲਵੇ, ਕੋਈ ਪਰਮਾਤਮਾ ਦੀ ਆਰਾਧਨਾ ਕਰ ਲਵੇ, ਉਹਦਾ ਪਾਰ ਉਤਾਰਾ ਕਰ ਦਿੰਦੇ ਹਨ।
ਬੋਲਾ ਹਰ ਹਰ ਨਾਉ,
ਹਜ਼ੂਰ ਫਰਮਾਉਂਦੇ ਜਿਹੜਾ ਵੀ ਬੋਲੇਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਹੜਾ ਵੀ ਬੋਲੇਗਾ ਨਾ, ਬੋਲਿਓ ਭਾਈ ਸਾਰੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਜੋ ਬੋਲਾ ਹਰ ਹਰ ਨਾਓ, ਜਿਹੜਾ ਵੀ ਬੋਲੇਗਾ ਵਾਹਿਗੁਰੂ ਨਾਮ ਨੂੰ, ਜਿਹੜਾ ਵੀ ਬੋਲੇਗਾ, ਮਾਰੇ ਕਹਿੰਦੇ ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ, ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਕੋਈ ਜਪ ਲਵੇ, ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ। ਇਸ ਵਾਸਤੇ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜਿਹੜਾ ਵੀ ਬੋਲੇਗਾ ਰਸਨਾ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰੇਗਾ,
ਤਿੰਨ ਜਮ ਛੱਡ ਗਿਆ
ਉਹਨਾਂ ਦੇ ਨੇੜੇ ਜਮਦੂਤ ਨਹੀਂ ਆ ਸਕਦਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਮੈਂ ਛੁੱਟੈ ਨਿਕਟ ਨਾ ਜਾਇਓ ਦੂਤ। ਕਹਿੰਦੇ ਨੇੜੇ ਵੀ ਨਾ ਜਾਇਓ, ਜਿੱਥੇ ਪਰਮਾਤਮਾ ਦੀ ਭਗਤੀ ਹੁੰਦੀ ਹੈ, ਸਿਮਰਨ ਹੁੰਦਾ ਹੈ, ਵਾਹਿਗੁਰੂ ਦੀ ਭਗਤੀ ਹੋ ਰਹੀ ਹੈ, ਉੱਥੇ ਨਾ ਨੇੜੇ ਜਾਇਓ। ਇਸ ਵਾਸਤੇ ਜਮਦਾ ਮਹਾਰਾਜ ਕਹਿੰਦੇ ਭਾਈ ਜਿਹੜੇ ਜਮਦੂਤ ਹੈ ਉਹ ਵੀ ਭੇਟਾ ਦੇ ਕੇ ਮਿਲਦੇ ਹਨ ਤੇ ਕਹਿੰਦੇ ਨੇ ਰੇਰੇ ਦਰਗਹਿ ਕਹੈ ਨਾ ਕਉ, ਆਓ ਬੈਠ ਆਦਰ ਸੁਭ ਦਿਓ, ਕਹਿੰਦੇ ਉਹਨਾਂ ਨੂੰ ਵੀ ਆਦਰ ਸਹਿਤ ਬਿਠਾਉਂਦੇ ਹਨ।
ਦਰਗਹਿ ਪਦੇ ਜਾਹੇ,
ਉਹ ਕਹਿੰਦੇ ਭਾਈ ਦਰਗਹਿ ਦੇ ਵਿੱਚ ਪਹਿਨਾਏ ਜਾਂਦੇ, ਉਹਨਾਂ ਨੂੰ ਸਿਰੋਂ ਪਉ ਮਿਲਦੇ ਨੇ, ਉਹਨਾਂ ਨੂੰ ਆਦਰ ਮਾਣ ਸਤਿਕਾਰ ਮਿਲਦਾ ਹੈ।
ਜਿੰਨਾ ਹਰ ਜਪ ਲਿਆ,
ਜਿਹੜੇ ਭਾਈ ਪਰਮਾਤਮਾ ਦੇ ਹਰੀ ਨਾਮ ਨੂੰ ਜਪ ਲਿਆ, ਜਿਹੜੇ ਜਪ ਤੋਂ ਵਿਹਲੇ ਰਹਿ ਗਏ ਉਹਨਾਂ ਦੀ ਹਾਲਤ ਵੀ ਦੱਸੀ, ਤੇ ਜਿਹਨਾਂ ਨੇ ਭਾਈ ਪਰਮਾਤਮਾ ਦਾ ਨਾਮ ਜਪ ਲਿਆ ਉਹ ਲੋਕ ਸੁਖੀ ਹੈ, ਪਰਲੋਕ ਸੁਹੇਲੇ ਹੋ ਗਏ।
ਸੇਵਾ ਸਹੀ ਪੁਰਖ,
ਕਹਿੰਦੇ ਭਾਈ ਅਸਲ ਵਿੱਚ ਉਹ ਪੁਰਖ ਹੈ, ਨਹੀਂ ਤੇ ਪੱਪੇ ਨਾਲ ਪੁਰਖ ਨਹੀਂ ਕਿਹਾ ਜਾ ਸਕਦਾ, ਬੰਬੇ ਨਾਲ ਬੰਦਾ ਨਹੀਂ, ਗੱਦੇ ਨਾਲ ਹੀ ਕਿਹਾ ਜਾਏਗਾ। ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ ਭਾਈ ਜਿਹੜੇ ਪੁਰਖ ਪਰਮਾਤਮਾ ਨੂੰ ਸੇਵਦੇ ਹਨ,
ਉਹਨਾਂ
ਦੇ ਉੱਪਰ ਤੇਰੀ ਮਾਇਆ ਤੇਰੀ ਮਿਹਰ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹੀ ਬੇਨਤੀ ਕਰਨੀ ਚਾਹੀਦੀ ਹੈ, ਅਰਦਾਸ ਕਰਨੀ ਚਾਹੀਦੀ ਹੈ, ਸਾਡੀ ਹਾਲਤ ਕੀ ਹੈ, ਸਾਨੂੰ ਪੰਜ ਵਕਾਰ ਹੀ ਨਹੀਂ ਛੱਡਦੇ, ਅਸੀਂ ਝੂਠ ਨਿੰਦਾ ਦੇ ਵਿੱਚ ਹੀ ਲੱਗੇ ਹੋਏ ਹਾਂ। ਹੱਥ ਜੋੜ ਕੇ ਬੇਨਤੀ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੀ ਅਰਜ਼ ਸੁਣੋ। ਕੀ ਅਰਜ਼ ਹੈ ਭਾਈ? ਮਹਾਰਾਜ ਜੀ ਸਾਡੀ ਬੇਨਤੀ ਹੈ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਨ ਭੀਤਰ ਤੇ ਇਨ ਕੋ ਡਾਰੋ, ਆਪਣ ਪਾਸ ਬੁਲਾਵੋ, ਆਪਣੀ ਬਿਰਧ ਆਪ ਜਨਾਵੋ, ਆਪਣੀ ਵਿਧੀ ਆਪ ਦੱਸੋ। ਮਹਾਰਾਜ ਕਿਰਪਾ ਕਰਕੇ ਸਾਨੂੰ ਇਹਨਾਂ ਵਿਕਾਰਾਂ ਤੋਂ ਬਚਾ ਲਓ, ਛਡਾ ਲਓ। ਸਾਡੇ ਵਿੱਚ ਆਪਣੀ ਸਮਰੱਥਾ ਨਹੀਂ, ਸੱਤਾ ਨਹੀਂ ਕਿ ਅਸੀਂ ਇਹਨਾਂ ਤੋਂ ਬਚ ਸਕੀਏ, ਸਾਡੇ ਤੇ ਮਿਹਰ ਕਰਕੇ ਬਚਾ ਲਓ ਮਹਾਰਾਜ ਜੀ।
ਪਿਆਰੇ
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਇਹਨਾਂ ਤੋਂ ਛੁਟਕਾਰਾ ਪਾਉਣਾ ਹੈ, ਫਿਰ ਕਹਿੰਦੇ ਪਿਆਰੇ ਗੁਰਸਿੱਖਾ ਤੇ ਫਿਰ ਅਸੀਂ ਤੇ ਪਹਿਲੇ ਮੌਕਾ ਦਿੱਤਾ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤੇ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਫਿਰ ਕਹਿੰਦੇ ਪਿਆਰਿਆ ਜੇ ਇਹਨਾਂ ਤੋਂ ਛੁਟਕਾਰਾ ਪਾਉਣਾ ਹੈ ਤੇ ਫਿਰ ਨਿਤਾ ਪਰਤੀ, ਇਹ ਨਹੀਂ ਕਿ ਇੱਕ ਨਿਤ ਜਾਂ ਸੋਮਵਾਰ ਐਤਵਾਰ ਨੂੰ ਜਾਂ ਮੱਸਿਆ ਨੂੰ ਪੁੰਨਿਆ ਨੂੰ ਜਾ ਕੇ ਮੈਂ ਪਰਮਾਤਮਾ ਦਾ ਨਾਮ ਜਪ ਲਵਾਂਗਾ। ਕਹਿੰਦੇ ਨਹੀਂ, ਨਿਤ ਨੇਮ ਬਣਾਇਆ ਤੇਰਾ, ਇਸ ਕਰਕੇ ਨਿਤਾ ਪਰਤੀ ਉਸ ਪਰਮਾਤਮਾ ਦੇ ਨਾਮ ਨੂੰ ਪਿਆਰਿਆ ਗਾਇਆ ਕਰ।
ਗੁਰਮੁਖ ਭ੍ਰਮ ਭਉ ਗਇਆ,
ਕਹਿੰਦੇ ਇਹ ਗੁਰਮੁਖਾ ਸੱਤ ਪ੍ਰਕਾਰ ਦਾ ਭਰਮ, ਤਿੰਨ ਪ੍ਰਕਾਰ ਦਾ ਭਉ ਡਰ, ਸਾਰਾ ਦੂਰ ਹੋ ਜਾਵੇਗਾ, ਨੇੜੇ ਨਹੀਂ ਰਹੇਗਾ। ਜਿਹੜਾ ਉਸ ਨਿਰਭਉ ਨੂੰ ਜਪੇਗਾ ਉਹ ਭਾਈ ਭੈ ਤੋਂ ਰਹਿਤ ਹੋ ਜਾਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ ਹਨ। ਦੋ ਦਿਨ ਹਾਜ਼ਰੀ ਭਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ। ਦਿਓ ਸੱਜਣ ਅਸੀਸੜੀਆਂ ਜੀ ਹੋਵੇ ਸਾਹਿਬ ਸਿਉ ਮੇਲ, ਸਭਨਾਂ ਹੀ ਪ੍ਰਬੰਧਕਾਂ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ, ਸ੍ਰੀ ਹਰਿਮੰਦਰ ਸਾਹਿਬ ਮਹਾਨ ਪਵਿੱਤਰ ਸਥਾਨ ਦੇ ਮੁੱਖ ਸੇਵਾਦਾਰ ਨੇ, ਸੋ ਮਿਹਰ ਕਰਕੇ ਸੰਗਤਾਂ ਦੇ ਦਰਸ਼ਨ ਦਿਆਰੇ ਕਰਾ ਦਿੰਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀਆਂ ਝੋਲੀਆਂ ਭਰਨ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਭਾਈ ਅੱਜ ਖੰਡੇ ਬਾਟੇ ਦਾ ਅੰਮ੍ਰਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਾਂ ਜਿੱਥੇ ਜਿੱਥੇ ਵੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਨੇ, ਜਿੱਥੇ ਵੀ ਗੁਰਦੁਆਰਾ ਸਾਹਿਬ ਪੰਜ ਪਿਆਰੇ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਪੰਜ ਬਾਣੀਆਂ ਸੰਪੂਰਨ ਪੜ੍ਹ ਕੇ ਖੰਡੇ ਦਾ ਅੰਮ੍ਰਿਤ ਤਿਆਰ ਕਰਦੇ ਹਨ, ਬਿਨਾਂ ਸ਼ੰਕਾ ਉਹ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਭੁੱਲਾਂ ਚੁੱਕਾਂ ਦੀ ਖਿਨਾ ਬਖਸ਼ੋ ਜੀ।
ਹਰ ਸੇਵਾ ਸੇਈ ਪੁਰਖ ਜਿੰਨਾ ਹਰ ਤੁਧ ਮਾਇਆ, ਗੁਣ ਗਾਵਾ ਪਿਆਰੇ।